तीसरा वचन की तो नहीं कह लगे बीज बीजने धरती कोई भी फसल बीजिए फसल धरती विचो निकलती है वह रुख अपनी शकल अख्तियार करता है उस रुख दे तने ताना फुल फल बनते ने भावे उस रुख नू कई साल बाद फल लगे पर जदों उस फल ने पकना है पकन तो बाद उस फल विचो ओही बीज निकलेगा जेड़ा बीज मुदता पहला कदी धरती विच पाया गया सी इना पसारा करन तो बाद इना पसारा होन दे बावजूद है केवल सब बीज दा बीज साहब ने शब्द वरते कहन लगे जलते उठे अनक तरंगा कनक भूखन कीने बहु रंगा बीज बीज देखो बहु प्रकारा फल पाके ते एक अंकारा रह गया केवल ओ एक जिन्हें सारा पसारा कीता होया है। सतगुरु की बाणी चो एक दो प्रमाण खोर अर्ज करा माझ की वार विच हजूर ने एक बचन कीता ओदे विच हर शलोक दी संपूर्णता ते दतार ने एक शब्द वरते है कि बाकी कुछ भी नहीं टिकया रहन वाला जे रहन वाला है ता केवल एक परमात्मा एक प्रभु एक ओंकार शब्द वरत लिये हजूर दे बचन ने किन्ने ना देव दान वा नरा ना सिद्ध साध का तरा अष्ट एक दिगर कोई एक तुई एक तुई किन्ने भावे कोई देवता भावे कोई दैत भावे कोई मनुख भावे कोई बादशाह भावे कोई प्रजा सजना जो कुछ भी तू देखना पिया है हकीकत यही कि टिकया किसे नहीं रहना जे है मुकाम टिकाना किसे दा है ता केवल ओ एक दा। तीसरा प्रमाण बाणी विचो हजूर ने श्री राग विच एक बचन कहे उते जिक्र कीता है मुकाम दा टिकाने दा आसन दा सब किन्ने मनुख जन्म तो लैके मौत तक यतन करदा रहिंदा मेरा टिकाणा बन जा सारी जिंदगी टिकाणा बनाने विच भी निकल जांदी है पर हुंदा की है कई बारी संसारक तौर ते शरीर दे टिकाने ता मिल जांदे ने पर मौत तो बाद जिहड़ा असली टिकाणा लभना है उत्थों बंदा वांझी रह जांदा है घर तां बन जांदे ने घर तां टिक सकदा है सारी जिंदगी घर बनाने विच टिकाणा बनाने विच निकल जांदी है पर जिस थां ते असली मुकाम करना है उस टिकाने टिकाने तो बंदा खुंझ जांदा है। हजूर ने बाणी विच बचन कीते ने कहन लगे जितने भी तू टिकाने देखना पे ए मुकाम असल विच सदा रहन वाले ने हजूर ने शब्द वरते ने किन्ने देखो सूरज मुदता तो चमकदा पे जिस दिन दा परमेश्वर ने सूरज बनाया है उस दिन दा ए छिपिया नहीं भावे असी शब्द वरतने सूरज छिप गया है ए कदी भी नहीं छिपिया जिस दिन दा परमात्मा ने बनाया है उस दिन दा ही सूरज जो है वो पूरे जो जलाल ते अपनी किरना धरती ते सरद है कदी पूर्व दे खिते ते सरद है कदी पछम दे खिते ते अपनी किरना बखेरद है पर वो छिपदा नहीं जिस दिन दा पैदा कीता है वो कहन है साहब किन्ने जिस चंद्रमा नू ते देखना है ये भी धरती दे सर्कल करके केवल उस परमात्मा दी बनी मर्यादा अनुसार कदी अर्ध दिसद कदी पूर्ण दिसदा है पर याद रखी आलोप ए भी नहीं हुंदा पिया। तीसरा बचन कीता कि जेड़े तू तारे रात नू टिमटमांदे देखना है सिर्फ बेनती कर रहा मुकाम केवल परमात्मा दा है जेड़े तारे तू टिमटमांदे देखना है रात नू दिसदे ने ते की सवेरे सूरज दी रोशनी विच ओ किते चले गए ने ओ अजे भी कायम ने पर सूरज दी रोशनी ओना नू नजर नहीं आउण दिंदी। सतगुरु जी कृपा तां करदे ने कि देख सजना कि जिस दिन दा सूरज बनाया है ए अपना टिकाना कायम करके बैठे रोशनी बखेरे है एक दिन भी नहीं छिपिया जिस दिन दा चंद्रमा बनाया है ओ भी अपनी शीतलता दई जांदा है तारे बनाए ने ओ भी टिम टमाउंदे पए ने ते कृपालू दाता जी कहिंदे ने केवल तारे चंद्रमा ते सूरज नहीं पौण ते पानी जिदे आसरे तू जिंदगी बतीत कर रहे है परमात्मा ने जिस दिन दे बनाए तेनू रहमता दई जांदे ने पर ए गल कदी ना भुली के जुगा तो चमकण वाले सूरज दा टिकाणा भी सदा नहीं रहना एक दिन इस दे टिकाने ने भी फना हो जाना एदा मुकाम सदा नहीं क्यों अज सतगुरु ने कहा कि करतार तो बिना किरतम नू ना मनो मैं जेड़ी बेनती करनी चाहना देखो सूरज ने टिकना नहीं ते मनुख ने की कीता सूरज ता टिकया ना ਇਹਨੇ ਸੂਰਜ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕੀਰਤਨ ਪੂਜਾ ਸੀ, ਇਹਨੇ ਚੰਦਰਮਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਇਹਨੇ ਪੱਥਰਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਇਹਨੇ ਰੁੱਖਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਇਹਨੇ ਵਗਦੇ ਹੋਏ ਪਾਣੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਮੇਰੇ ਦਾਤਾਰ ਕਹਿੰਦੇ ਨੇ ਇਹ ਕੀਰਤਨ ਨੇ ਕਰਤਾਰ ਦੇ ਬਣਾਏ ਨੇ, ਕਰਤਾਰ ਨੇ ਕਾਇਮ ਰਹਿਣਾ, ਕੀਰਤਨ ਨੇ ਇੱਕ ਦਿਨ ਚਲੇ ਜਾਣਾ। ਸਾਹਿਬ ਕਹਿੰਦੇ ਨੇ ਸੂਰਜ ਦਿਸਦਾ ਹੈ, ਇੱਕ ਦਿਨ ਜ਼ਰੂਰ ਇਹਦਾ ਮੁਕਾਮ ਖਤਮ ਹੋਵੇਗਾ। ਚੰਦਰਮਾ ਦਿਸਦਾ ਹੈ, ਇਹਨੇ ਇੱਕ ਦਿਨ ਫਨਾ ਹੋਣਾ ਹੈ। ਤਾਰੇ ਦਿਸਦੇ ਨੇ, ਇੱਕ ਦਿਨ ਅਲੋਪ ਹੋ ਜਾਣਗੇ। ਸੱਜਣਾ, ਜਿਸ ਅੰਨ ਪਾਣੀ ਤੇ ਪਾਉਣ ਦੇ ਸਹਾਰੇ ਤੂੰ ਜੀਨਾ, ਇੱਕ ਦਿਨ ਇਹਨੇ ਵੀ ਅਲੋਪ ਹੋਣਾ। ਤੇ ਬਾਬਾ ਨਾਨਕ ਸਤਿਗੁਰੂ ਜੀ, ਰਹੇਗਾ ਕੌਣ? ਤੇ ਉੱਥੇ ਸ਼ਬਦ ਵਰਤਿਆ ਕੇਵਲ ਇੱਕ, ਹਜ਼ੂਰ ਨੇ ਬਖਸ਼ਿਸ਼ ਕੀਤੀ ਤੇ ਅਸੀਂ ਉਹ ਬਚਨ ਪੜ੍ਹਨੇ ਆ ਕਿ ਦਿਨ ਰੱਬ ਚੱਲੇ ਨਿਤ ਸੱਚ ਚੱਲੇ ਤਾਰਕਾ ਲੱਖ ਪਲੋਏ। ਦਿਨੇ ਸੂਰਜ ਦਿਸਦਾ ਉਹਨੇ ਵੀ ਚਲੇ ਜਾਣੇ, ਦਿਨੋ ਦਿਨ ਘਟਦਾ ਪਿਆ ਹੈ। ਦਿਨ ਰੱਬ ਚੱਲੇ ਨਿਤ ਸੱਚ ਚੱਲੇ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਜੇ ਟਿਕਾਣਾ ਹੈ ਤਾਂ ਕੇਵਲ ਇੱਕ ਦਾ, ਉਹ ਅਵਿਨਾਸ਼ੀ ਨੇ, ਉਸ ਅਜੈ ਨੇ, ਉਸ ਨੇ ਕਦੀ ਵੀ ਬਿਣਸਣਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ ਨੂੰ ਕੇਵਲ ਇੱਕ ਦੀ ਪੂਜਾ ਨਿਰੰਕਾਰ ਦੇ ਚਰਨਾਂ ਨਾਲ ਜੋੜਿਆ। ਤਾਂ ਹੀ ਗੁਰੂ ਕਲਗੀਧਰ ਜੀ ਨੇ ਜੇ ਤਿੰਨ ਅਸੂਲ ਸਤਿਗੁਰੂ ਦੇ ਸੁਨਹਿਰੀ ਸਾਨੂੰ ਦਿੱਤੇ ਨੇ, ਪਹਿਲਾ ਹੈ ਕਿਰਤ ਕਰੋ, ਦੂਜਾ ਹੈ ਨਾਮ ਜਪੋ, ਤੀਜਾ ਹੈ ਵੰਡ ਕੇ ਛਕੋ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕਿਰਤ ਹੀ ਪੂਜਾ ਹੈ, ਨਹੀਂ ਪਿਆਰਿਓ, ਜੇ ਨਾਮ ਨਹੀਂ ਤਾਂ ਕੇਵਲ ਕੰਮ ਕਰੀ ਜਾਣਾ ਉਹ ਪੂਜਾ ਨਹੀਂ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਨੇ ਕਿਰਤ ਨਹੀਂ ਕਰਨੀ। ਸਤਿਗੁਰੂ ਨੇ ਸ਼ਬਦ ਕਿਰਤ ਪਹਿਲਾਂ ਕਿਹਾ, ਕਿਰਤ ਕਰੋ, ਪਰ ਅਗਲੀ ਗੱਲ ਕਹੀ ਵੀ ਕਿਰਤ ਦੇ ਨਾਲ ਕਦੀ ਕੀਰਤੀ ਨੂੰ ਭੁਲਾਈਆਂ। ਨਾਮ ਜਪੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਜਦੋਂ ਪੂਜਾ ਦੀ ਗੱਲ ਕੀਤੀ ਤੇ ਗੁਰੂ ਕਲਗੀਧਰ ਜੀ ਨੇ ਤਿੰਨ ਬਚਨ ਕਹੇ, ਕਹਿਣ ਲੱਗੇ ਜੇ ਪੂਜਾ ਕਰਨੀ ਹੈ ਤੇ ਇੱਕ ਦੀ ਕਰੀ, ਜੇ ਤੂੰ ਆਪਣੇ ਮਨ ਨੂੰ ਪਰਚਾਣਾ ਹੈ, ਮਨ ਨੂੰ ਕਿਤੇ ਜੋੜਨਾ ਹੈ ਤਾਂ ਕੇਵਲ ਸ਼ਬਦ ਵਿੱਚ ਜੋੜੀ, ਤੇ ਜੇ ਕਿਤੇ ਤੇਰੇ ਨੇਤਰ ਦੀਦਾਰ ਨੂੰ ਸਹਿਕਦੇ ਨੇ ਤੇ ਉਸ ਖਾਲਸੇ ਦੇ ਦੀਦਾਰ ਕਰੀ ਜਿਹਦੇ ਅੰਦਰ ਇੱਕ ਦੀ ਜਗ ਦੀ ਜੋਤ ਹੋ। ਸਾਹਿਬ ਨੇ ਸ਼ਬਦ ਵਰਤੇ ਤਾਂ ਹੀ ਕਿਹਾ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਤੀਸਰਾ ਸ਼ਬਦ ਵਰਤਿਆ ਸੀ ਦੀਦਾਰ ਖਾਲਸੇ ਕਾ। ਪੂਜਾ ਕੇਵਲ ਇੱਕ ਦੀ ਕਰਨੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਦਾਤਾਰ ਗੁਰੂ ਨਾਨਕ ਸਾਹਿਬ ਨੇ ਪਹਿਲੀ ਦਾਤ ਹੀ ਇੱਕ ਦੀ ਪੂਜਾ ਮੰਗੀ ਏ, ਤੇ ਜਪ ਸਾਹਿਬ ਵਿੱਚ ਪਹਿਲੀ ਮੰਗ ਹੀ ਇਹ ਵੇ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਬੀਰ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜੇ ਪੂਜਾ ਕਰਨੀ ਹੈ ਤਾਂ ਕੇਵਲ ਇੱਕ ਦੀ ਕਰ, ਜੇ ਤੂੰ ਜਪਣਾ ਹੈ ਤਾਂ ਕੇਵਲ ਇੱਕ ਨੂੰ ਜਪ। ਗੁਰੂ ਸਾਹਿਬ ਨੇ ਸੋਲਠ ਰਾਗ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਦੁਬਦਾ ਨਾ ਪੜੂ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਗੁਰੂ ਨਾਨਕ ਸਾਹਿਬ ਦੀਆਂ ਤੁਕਾਂ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਵਰਗਿਆ। ਦੇਖੋ ਬਾਣੀ ਪੜ੍ਹਨ ਵਾਲੇ ਗੁਰਮੁਖ ਤੁਸੀਂ ਬੈਠੇ ਹੋ, ਸਾਹਿਬ ਕਹਿੰਦੇ ਨੇ ਮੈਂ ਕਦੀ ਦੁਬਦਾ ਵਿੱਚ ਨਹੀਂ ਪੈਂਦਾ, ਅੰਦਰ ਕਦੀ ਇਹ ਫੁਰਨਾ ਉੱਠੇ ਨਹੀਂ ਕਿ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ। ਕਹਿਣ ਲੱਗੇ ਦੁਬਦਾ ਨਾ ਪੜੂ, ਮੈਂ ਕਹਿੰਦੇ ਨੇ ਦੁਬਦਾ ਵਿੱਚ ਨਹੀਂ ਪੈਂਦਾ, ਮੜੀਆਂ ਮਸਾਣੀਆਂ ਨੂੰ ਪੂਜਦਾ ਨਹੀਂ, ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਪੂਜਾ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੀ ਹੈ। ਸਹਿਬ ਕਿਰਪਾਲੂ ਜੀ ਨੇ ਮੇਹਰ ਕੀਤੀ, ਉਸ ਇੱਕ ਨੇ ਸਾਰਾ ਵਿਸਤਾਰ ਕੀਤਾ ਹੈ। ਫਿਰ ਹਜ਼ੂਰ ਨੇ ਇੱਕ ਬਚਨ ਖੋਰ ਕੇ ਕਹਿੰਦੇ ਨੇ ਉਸ ਇੱਕ ਨੇ ਆਪ ਹੀ ਰਹਿਮਤ ਕਰਕੇ ਸਭ ਕੁਝ ਸਿਰ ਦਿੱਤਾ ਹੈ। ਬਾਬਾ ਨਾਮਦੇਵ ਜੀ ਦਾ ਅਸੀਂ ਬਚਨ ਪੜ੍ਹਨੇ, ਧਨਾਸਰੀ ਰਾਗ ਦਾ ਇਹ ਸ਼ਬਦ ਆਉਂਦਾ ਹੈ ਕਿ ਪਹਿਲ ਪੁਰੀਏ ਪੁੰਡਰਕ ਵੰਨਾ, ਤਾਂਚੇ ਖੰਸਾ ਸਗਲੇ ਜਨਾ। ਇਸ ਪਵਿੱਤਰ ਸ਼ਬਦ ਵਿੱਚ ਤੁਕ ਆਉਂਦੀ ਹੈ ਕਿ ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ, ਕਿ ਉਸ ਪਰਮਾਤਮਾ ਨੇ ਆਪ ਹੀ ਸਿਰਜਣ ਲੱਗਿਆ, ਜਿਹਨੂੰ ਅਸੀਂ ਕਹਿ ਰਹੇ ਹਾਂ ਦੂਈ ਕੁਦਰਤ ਸਾਜੀ ਹੈ, ਉਹਨੇ ਆਪ ਸਭ ਕੁਝ ਸਾਜਿਆ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੂਈ ਕੁਦਰਤ ਵਿੱਚ ਫਸ ਜਾਈਏ ਤੇ ਉਸ ਕਾਦਰ ਨੂੰ ਭੁਲਾ ਦਈਏ। ਸਾਹਿਬ ਨੇ ਸ਼ਬਦ ਵਰਤੇ ਨੇ ਪਹਿਲ ਪੁਰਸਾ ਬਿਰਾ, ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਹੈ, ਜਿਹਨੂੰ ਗੁਰੂ ਕਲਗੀਧਰ ਜੀ ਕਹਿ ਰਹੇ ਨੇ ਆਦ ਸਭ ਦਾ ਮੁੱਢ ਇਹ ਹੋਵੇ ਪਹਿਲ ਪੁਰਸ਼ਾ ਬਿਰਾ ਅਥੋਲ ਪੁਰਸ਼ਾ ਦਮਰਾ ਪੁਰਸ਼ਾ ਦਮਰਾ ਦਰਤ ਉਹਨੇ ਦੂਈ ਕੁਦਰਤ ਸਾਜੀ ਮਾਇਆ ਬਣਾਈ ਤੇ ਇਥੋਂ ਬਣ ਕੀ ਗਿਆ ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਦੋਨਾਂ ਦੇ ਮਿਲਾਪ ਤੋਂ ਕਹਿਣ ਲੱਗੇ ਪਰਮਾਤਮਾ ਨੇ ਇੱਕ ਬਾਗ ਬਣਾ ਦਿੱਤਾ ਸਾਹਿਬ ਕਿਰਪਾਲੂ ਜੀ ਨੇ ਜੇ ਨਾਮਦੇਵ ਜੀ ਨੇ ਕਿਹਾ ਤੇ ਬਾਬੇ ਨਾਨਕ ਦੇ ਬਚਨਾਂ ਪੜ੍ਹਦੇ ਆਸਾ ਕੀ ਵਾਰ ਵਿੱਚ ਹਜ਼ੂਰ ਨੇ ਸ਼ਬਦ ਵਰਤੇ ਹੈ ਪਹਿਲੀ ਪੌੜੀ ਵਿੱਚ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਅਗਲੀ ਤੋਕੇ ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਹ ਉਹਨੇ ਆਪਣੇ ਆਪ ਨੂੰ ਬਣਾ ਦੂਈ ਕਿਦਰ ਕੁਦਰਤ ਵੀ ਉਹਨੇ ਸਾਜੀ ਖੈ ਪਰ ਬੇਨਤੀ ਕਰਾਂ ਹਜ਼ੂਰ ਕਹਿੰਦੇ ਨੇ ਉਹਨੂੰ ਜਪੀ ਜਿਹੜਾ ਆਪੀ ਨੇ ਆਪ ਹੈ ਉਹਨੂੰ ਜਪੀ ਜਿਹੜਾ ਪਹਿਲ ਪੁਰਸ਼ਾ ਬਿਰਾ ਹੈ ਉਹਨੂੰ ਜਪੀ ਜਿਹੜਾ ਸਭ ਤੋਂ ਪਹਿਲਾਂ ਕੇਵਲ ਇੱਕ ਹੈ ਕਿ ਉਸ ਵਰਗਾ ਕੋਈ ਹੋਰ ਨਹੀਂ ਸਤਿਗੁਰੂ ਨੇ ਕਿਹਾ ਅੱਜ ਗੁਰੂ ਦੇਵ ਕਹਿੰਦੇ ਨੇ ਕਰਤਾਰ ਤੋਂ ਬਿਨਾਂ ਕੋਈ ਕੀਰਤਨ ਪੂਜਾ ਨਾ ਦੇਖੋ ਫਿਰ ਜਦੋਂ ਅਸੀਂ ਪਰਮਾਤਮਾ ਦੀ ਭਗਤੀ ਵਾਲੇ ਪਾਸਿਓਂ ਦੂਰ ਜਾਂਦੇ ਹਾਂ ਕਈ ਵਾਰੀ ਉਹਦੀ ਕੀਤੀ ਹੋਈ ਕਿਰਤ ਨੂੰ ਵੇਖ ਕੇ ਭਰਮ ਜਾਂਦੇ ਹਾਂ ਤੇ ਪ੍ਰਭੂ ਦੀ ਭਗਤੀ ਤੋਂ ਮਨੁੱਖ ਦੂਰ ਚਲਾ ਜਾਂਦਾ ਹੈ ਸਤਿਗੁਰੂ ਦੀ ਬਾਣੀ ਵਿੱਚੋਂ ਦੋਨੋਂ ਪੱਖ ਆਪ ਜੀ ਦੇ ਸਮਕਸ਼ ਰੱਖਣੇ ਨੇ ਕਈ ਵਾਰੀ ਦਾਤਾਂ ਇਹੋ ਜਿਹੀਆਂ ਮਿਲ ਜਾਂਦੀਆਂ ਨੇ ਆਖਰ ਉਹ ਵੀ ਤਾਂ ਕਿਰਤਮ ਨੇ ਕਰਤੇ ਦੀਆਂ ਬਣਾਈਆਂ ਨੇ ਉਹਨਾਂ ਦਾਤਾਂ ਨੂੰ ਦੇਖ ਕੇ ਵੀ ਸਾਈਂ ਭੁੱਲ ਜਾਂਦਾ ਹੈ ਸਾਹਿਬ ਕਹਿੰਦੇ ਨੇ ਉਹ ਵੀ ਇੱਕ ਕਿਰਤਮ ਦੀ ਪੂਜਾ ਹੋ ਜਾਏਗੀ ਕਈ ਵਾਰੀ ਉਹਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਉਹਦੀਆਂ ਬਣਾਈਆਂ ਹੋਈਆਂ ਤਾਕਤਾਂ ਅਸੀਂ ਉਹਨਾਂ ਵਿੱਚ ਭਰਮ ਕੇ ਉਸ ਇੱਕ ਨੂੰ ਭੁੱਲ ਜਾਂਦੇ ਹਾਂ ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕਰਕੇ ਇਸ ਪ੍ਰਥਾ ਬਚਨ ਕਹੇ ਦਾਤਾਰ ਜੀ ਨੇ ਜਦੋਂ ਕੀਰਤਨ ਦੀ ਗੱਲ ਕੀਤੀ ਤੇ ਜੋ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਉਸ ਕੀਰਤਨ ਪੂਜਾ ਨੂੰ ਵੀ ਕਰਕੇ ਕਰਤਾਰ ਤੋਂ ਵੱਖ ਹੁੰਦੇ ਪਏ ਸਤਿਗੁਰੂ ਨੇ ਅੰਮ੍ਰਿਤ ਬਚਨ ਕੀਤੇ ਨੇ ਕਹਿੰਦੇ ਨੇ ਪਦਾਰਥ ਵੀ ਕੀਰਤਨ ਨੇ ਜਿਹੜੇ ਕਰਤੇ ਤੋਂ ਸਾਨੂੰ ਕਈ ਵਾਰੀ ਤੋੜ ਦਿੰਦੇ ਸਤਿਗੁਰੂ ਦੇ ਤਿੰਨ ਕੁ ਪ੍ਰਮਾਣ ਅੰਮ੍ਰਿਤ ਬਾਣੀ ਵਿੱਚੋਂ ਆਪ ਨਾਲ ਸਾਂਝੇ ਕਰਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ ਕਹਿੰਦੇ ਨੇ ਦੇਖੋ ਜੇ ਕੋਈ ਘਰ ਦਾ ਮਾਲਕ ਸੋਹਣਾ ਘਰ ਬਣਾ ਕੇ ਦਿੰਦਾ ਹੈ ਸਿਰਫ ਉਦਾਹਰਨ ਸਮਝਣ ਲਈ ਕਹਿਣ ਲੱਗੇ ਘਰ ਉਹਦੀ ਪਤਨੀ ਬੈਠੀ ਹੈ ਸਿਰਫ ਸਮਝਣ ਵਾਸਤੇ ਉਹਨੇ ਘਰ ਵੀ ਸੋਹਣਾ ਬਣਾ ਦਿੱਤਾ ਤਨ ਤੇ ਪਾਣ ਵਾਸਤੇ ਵਸਤਰ ਵੀ ਕੀਮਤੀ ਲੈ ਦਿੱਤੇ ਨੇ ਸਰੀਰ ਤੇ ਲਾਣ ਵਾਲੇ ਸੁਗੰਧੀ ਦੇ ਪਦਾਰਥ ਵੀ ਨੇ ਕੀਮਤੀ ਗਹਿਣੇ ਨੇ ਖਾਰ ਨੇ ਮੋਤੀ ਨੇ ਪਰ ਕਹਿੰਦੇ ਇਹਦਾ ਭਾਵ ਇਹ ਨਹੀਂ ਕਿ ਜਿਸ ਨੇ ਘਰ ਬਣਾ ਕੇ ਦਿੱਤਾ ਜਿਸ ਨੇ ਸੁੰਦਰ ਪੋਸ਼ਾਕ ਵਸਤਰ ਲੈ ਕੇ ਦਿੱਤੇ ਜਿੰਨੇ ਕੀਮਤੀ ਗਹਿਣੇ ਲੈ ਕੇ ਦਿੱਤੇ ਉਸ ਨੂੰ ਭੁਲਾ ਦੇਣਾ ਤੇ ਕੇਵਲ ਦਿੱਤੀ ਹੋਈ ਦਾਤ ਵਿੱਚ ਖਰਚਤ ਹੋ ਜਾਣਾ ਸੱਚ ਜਾਣੋ ਇਹ ਵੀ ਇੱਕ ਕੀਰਤਨ ਪੂਜਾ ਦੀ ਉਦਾਹਰਨ ਹੈ ਜਿੰਨੇ ਦਿੱਤੀ ਉਹਨੂੰ ਤਾਂ ਹਿਰਦੇ ਵਿੱਚ ਥਾਂ ਨਾ ਦੇਣੀ ਤੇ ਜਿਹੜੀ ਚੀਜ਼ ਮਿਲ ਗਈ ਉਹਨੂੰ ਆਪਣੀ ਜ਼ਿੰਦਗੀ ਨਾਲ ਸਾਰੀ ਜ਼ਿੰਦਗੀ ਗਲੇ ਲਾ ਕੇ ਰੱਖਣਾ ਸਾਹਿਬ ਕਹਿੰਦੇ ਨੇ ਇਹੋ ਜਿਹੀ ਅੰਦਰ ਦੀ ਜਿਹੜੀ ਬਿਰਤੀ ਉਹ ਖੰਡਾਓ ਪੈਦਾ ਕਰਦੀ ਹੈ ਤਾਂ ਹੀ ਸਾਹਿਬ ਨੇ ਸ਼ਬਦ ਵਰਤੇ ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀਓ ਕਹਿੰਦੇ ਨੇ ਜੇ ਪਰਮਾਤਮਾ ਨੇ ਪ੍ਰਭੂ ਨੇ ਦੁਨੀਆਂ ਦੇ ਪਦਾਰਥ ਦਿੱਤੇ ਨੇ ਉਹਦੇ ਵਿੱਚ ਸੋਨਾ ਹੋਵੇ ਚਾਂਦੀ ਹੋਵੇ ਮੋਤੀ ਹੋਣ ਹੀਰੇ ਹੋਣ ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀ ਮੋਤੀ ਤੇ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀਓ ਸਹਿ ਦਾ ਅਰਥ ਮਾਲਕ ਖਸਮ ਇਹ ਦਾਤਾਂ ਉਸ ਮਾਲਕ ਨੇ ਦਿੱਤੀਆਂ ਨੇ ਤੇ ਜੇ ਸੁਹਾਗਨ ਨੂੰ ਪਤੀ ਦਾਤਾਂ ਲਿਆ ਕੇ ਦਿੰਦਾ ਇਹਦਾ ਭਾਵ ਇਹ ਨਹੀਂ ਕਿ ਉਹਨਾਂ ਦਾਤਾਂ ਨੂੰ ਉਹਨਾਂ ਪਦਾਰਥਾਂ ਨੂੰ ਲੈ ਕੇ ਆਪਣੇ ਉਸ ਮਾਲਕ ਨੂੰ ਆਪਣੇ ਦਿਲ ਵਿੱਚੋਂ ਭੁਲਾ ਦੇ ਸਾਹਿਬ ਕਹਿੰਦੇ ਨੇ ਕੀਰਤਨ ਪੂਜਾ ਸਮਝ ਕਿ ਉਹਨੇ ਤੈਨੂੰ ਇਹ ਚੀਜ਼ਾਂ ਕਮਾ ਕੇ ਲਿਆ ਕੇ ਦਿੱਤੀਆਂ ਨੇ ਤੇ ਜੇ ਉਹਦੀਆਂ ਚੀਜ਼ਾਂ ਨਾਲ ਤੇ ਪਿਆਰ ਹੋ ਜਾਏ ਤੇ ਦੇਣ ਵਾਲੇ ਨਾਲ ਨਫ਼ਰਤ ਹੋ ਜਾਏ ਉਹਨੂੰ ਕਦੀ ਯਾਦ ਨਾ ਕਰੀਏ ਕਦੀ ਮਾਲਕ ਦੀ ਪ੍ਰਸੰਨਤਾ ਨਹੀਂ ਮਿਲ ਸਕੇਗੀ ਸਾਹਿਬ ਕਹਿੰਦੇ ਨੇ ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀਓ ਸੇ ਵਸਤੂ ਸ਼ਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਤ ਜੀਓ ਹੁਣ ਇੰਨੀ ਟੋਲੀ ਭੁੱਲੀਏ ਤਿਸ ਕੰਤ ਨਾ ਬੈਠੀ ਪਾਸ ਜੀਓ ਤਿਸ ਕੰਤ ਨਾ ਬੈਠੀ ਪਾਸ ਜੀਓ ਜੇ ਮਾਲਕ ਦੇ ਨੇੜੇ ਨੀ ਬੈਠੇ ਸਾਈ ਦੇ ਨੇੜੇ ਨੀ ਬੈਠੇ ਤੇ ਸਾਹਿਬ ਕਹਿੰਦੇ ਨੇ ਸੱਚ ਜਾਣੀ ਇਹ ਸੋਨਾ ਰੂਪਾ ਸਾਰੀ ਕੀਰਤਨ ਖੇਡ ਬਣ ਜਾਏਗੀ ਇਹੀ ਬਚਨ ਮੇਰੇ ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਕੀਤਾ ਜਦੋਂ ਅਸੀਂ ਪੜ੍ਹਦੇ ਹਾਂ ਸਾਹਿਬ ਕਿਰਪਾਲੂ ਜੀ ਦੇ ਬਚਨ ਦਾਤਾਰ ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਸਾਈ ਨੂੰ ਜੇ ਭੁੱਲ ਗਿਆ ਦਾਤਾਂ ਲੈ ਕੇ ਭਾਦੋਂ ਦਾ ਮਹੀਨਾ ਆਰੰਭ ਹੁੰਦਾ ਹੈ। ਸ਼ਾਇਦ ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਅਸੀਂ ਕੀਰਤਨ ਪੂਜਾ ਵਿੱਚ ਸੰਕ੍ਰਾਂਤ ਵਾਲੇ ਦਿਨ ਨੂੰ ਗੁਰੂ ਘਰ ਨੂੰ ਆਉਣਾ, ਮੱਥਾ ਟੇਕਣਾ, ਬਾਣੀ ਪੜ੍ਹਨੀ, ਮੈਂ ਕਹਿੰਦਾ ਬੜੀ ਚੰਗੀ ਗੱਲ ਹੈ, ਮੈਂ ਫਿਰ ਦੁਹਰਾ ਦਿਆਂ, ਪਰ ਜੇ ਇੱਕ ਦਿਨ ਨੂੰ ਕੇਵਲ ਮੁੱਖ ਰੱਖ ਕੇ, ਸੂਰਜ ਦੀ ਪੂਜਾ ਨੂੰ ਮੁੱਖ ਰੱਖ ਕੇ ਕੇਵਲ ਉਸ ਦਿਨ ਨੂੰ ਮਹਾਨਤਾ ਦੇਈ ਜਾਣੀ, ਗੁਰੂ ਕੇ ਸਿੱਖੋ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਮੈਨੂੰ ਖਿਮਾ ਕਰਿਓ ਕਿ ਸਿੱਖ ਕੋਈ ਵੀ ਸਵਾਸ ਮਾਲਕ ਦੀ ਯਾਦ ਤੋਂ ਬਿਨਾਂ ਵਿਅਰਥ ਨਹੀਂ ਜਾਣ ਦਿੰਦਾ। ਜੇ ਕੇਵਲ ਇੱਕ ਦਿਨ ਵਿਸ਼ੇਸ਼ ਬਣਾ ਦੇਣਾ ਤੇ ਬਾਕੀ ਦਿਨ ਮਾਲਕ ਨੂੰ ਭੁਲਾ ਦਈਏ, ਸਾਹਿਬ ਕਹਿੰਦੇ ਨੇ ਫਿਰ ਅਕਾਲ ਦੀ ਪੂਜਾ ਨਾ ਹੋਈ। ਜੇ 12 ਮਹੀਨੇ ਤੱਕ ਨੇ ਆ, ਸਾਹਿਬ ਕਿਰਪਾਲੂ ਜੀ ਨੇ ਕੋਈ ਮਹੀਨਾ ਐਸਾ ਨਹੀਂ ਜਿਹਦੇ ਵਿੱਚ ਨਾਮ ਦੀ ਗੱਲ ਨਹੀਂ ਕੀਤੀ। ਮੈਂ ਦੌਰਾਨ ਲੱਗਾ, ਮੈਨੂੰ ਪਤਾ ਇੱਕ ਵਾਰੀ ਅਰਜ਼ ਇੱਥੇ ਕੀਤੀ ਸੀ, 12 ਤੇ 12 ਮਹੀਨੇ ਮਾਝ ਰਾਗ ਦੇ ਪੜੋ। ਹਰ ਮਹੀਨੇ ਵਿੱਚ ਦਾਤਾਰ ਨੇ ਕੀਰਤਨ ਤੋਂ ਉਠਾ ਕੇ ਕਰਤੇ ਦੀ ਯਾਦ ਵੀ ਜੋੜਿਆ ਹੈ। ਜਿਹੜਾ ਕੀਰਤਨ ਵਿੱਚ ਪੈ ਕੇ ਕਰਤੇ ਨੂੰ ਭੁੱਲ ਗਿਆ, ਉਹਨੂੰ ਦਾਤਾਰ ਗੁਰੂ ਅਰਜੁਨ ਦੇਵ ਜੀ ਨੇ ਪਹਿਲੀ ਤੁਕ ਵਿੱਚ ਕਹਿ ਦਿੱਤਾ, ਕਹਿਣ ਲੱਗੇ ਦਾਤਾ ਕਿਰਤ ਕਰਮ ਕੇ ਵਿਛੜੇ। ਇਹਦਾ ਅਰਥ ਵੀ ਇਹ ਆਪਣੇ ਕੀਤੇ ਕੋਈ ਕਰਮਾਂ ਕਰਕੇ ਕੀਰਤਨ ਪੂਜਾ ਵਿੱਚ ਪੈ ਕੇ ਨਿਰੰਕਾਰ ਤੈਨੂੰ ਭੁੱਲ ਗਏ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਤੁਸੀਂ ਕਿਰਪਾ ਕਰਕੇ ਸਾਨੂੰ ਮਿਲਾ ਲਵੋ, ਅਸੀਂ ਆਪਣੇ ਕੀਤੇ ਕੋਈ ਕਰਮਾਂ ਕਰਕੇ ਭੁੱਲ ਗਏ। ਤੇ ਜਦੋਂ ਮਹੀਨੇ ਆਰੰਭ ਹੁੰਦੇ ਨੇ ਤੇ ਬੇਨਤੀ ਕੀਤੀ ਸੀ, ਸਿੱਖ ਦਾਤਾ ਹੀ ਦੋ ਮੰਗਦਾ ਹੈ, ਇੱਕ ਤਾਂ ਮੰਗਦਾ ਮੈਨੂੰ ਧਾਮ ਮਿਲ ਜਾਏ ਤੇ ਦੂਸਰਾ ਮੰਗਦਾ ਹੈ ਮੈਨੂੰ ਨਾਮ ਮਿਲ ਜਾਏ। ਸੱਚ ਜਾਣੋ, ਧਾਮ ਦਾ ਅਰਥ ਹੈ ਟਿਕਾਣਾ। ਧਾਮ ਮਿਲਦੇ ਉਹਨਾਂ ਨੂੰ ਵੀ ਜਿਨ੍ਹਾਂ ਦੇ ਕੋਲ ਨਾਮ ਹੋਵੇ, ਜੇ ਨਾਮ ਨਹੀਂ ਤਾਂ ਕਿਸੇ ਦਾ ਧਾਮ ਨਹੀਂ ਲੱਭ ਸਕਦਾ। ਨਾਮ ਤੋਂ ਬਿਨਾਂ, ਐਡਰੈਸ ਤੋਂ ਬਿਨਾਂ ਘਰ ਨਹੀਂ ਪਹੁੰਚਿਆ ਜਾਂਦਾ, ਤੇ ਜੇ ਅਸਲੀ ਟਿਕਾਣੇ ਤੇ ਪਹੁੰਚਣੀ ਮਨਾ, ਧਾਮ ਵੀ ਰੱਬ ਦਾ ਉਹਨਾਂ ਨੂੰ ਲੱਭਦਾ ਹੈ ਜਿਨ੍ਹਾਂ ਦੇ ਕੋਲ ਸਾਈ ਦਾ ਨਾਮ ਹੋਵੇ। 12 ਮਹੀਨਿਆਂ ਵਿੱਚ ਹਰ ਮਹੀਨੇ ਵਿੱਚ ਦਾਤਾਰ ਨੇ ਸਾਈ ਦੇ ਨਾਮ ਦੀ ਗੱਲ ਕੀਤੀ, ਤਾਂ ਹੀ ਅਸੀਂ ਪੜ੍ਹਨੇ ਆ ਜਦੋਂ ਆਰੰਭ ਹੁੰਦਾ ਹੈ। ਤੇ ਸਾਹਿਬ ਕਹਿੰਦੇ ਨੇ ਤੇਰੀ ਜ਼ਿੰਦਗੀ ਦਾ ਮਕਸਦ ਕੇਵਲ ਆਨੰਦ ਹੈ, ਕਿਉਂਕਿ ਤੂੰ ਸੱਚ ਚਿੱਤ ਆਨੰਦ ਨਾਲ ਜੁੜਨਾ ਹੈ। ਤੇ ਸ਼ਬਦ ਵਰਤੇ, ਚੇਤ ਗੋਬਿੰਦ ਆਰਾਧਿਐ ਹੋਵੈ ਆਨੰਦ ਘਣਾ। ਚੇਤ ਆਇਆ ਹੀ ਤੇ ਗੋਬਿੰਦ ਨੂੰ ਆਰਾਧ, ਤੇਰੇ ਅੰਦਰ ਆਨੰਦ ਪੈਦਾ ਹੋਵੇਗਾ। ਤੇ ਮਹਾਰਾਜ ਕਿਵੇਂ ਕਿਵੇਂ ਆਰਾਧਾਂ? ਕਹਿਣ ਲੱਗੇ ਜੇ ਆਪ ਸਮਝ ਨਹੀਂ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਰੱਬ ਦੀ ਬੰਦਗੀ ਕਰਨ ਵਾਲਿਆਂ ਕੋਲ ਬੈਠ ਤੇ ਉਹਨਾਂ ਕੋਲ ਬੈਠ ਕੇ ਤੈਨੂੰ ਰਸਨਾ ਤੋਂ ਜਪਣ ਦੀ ਜਾਚ ਆ ਜਾਏ। ਗੱਲ ਸਿਰਫ ਨਾਮ ਦੀ ਕੀਤੀ, ਜੇ ਵੈਸਾਖ ਆਇਆ ਹੈ ਉੱਥੇ ਗੱਲ ਵਿਛੋੜੇ ਦੀ ਕੀਤੀ, ਨਾ ਕਿ ਦੁਨੀਆਂ ਦੇ ਪਦਾਰਥਾਂ ਦੀ। ਕਹਿਣ ਲੱਗੇ ਵੈਸਾਖ ਧੀਰਨ ਕਿਉਂ ਵਾਟਿਆ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਲੱਗੀ ਮਾਇਆ ਤੋਂ ਕੀਰਤਨ ਪੂਜਾ ਹੀ ਹੈ। ਜੇ ਸੱਜਣ ਪੁਰਖ ਨੂੰ ਵਿਸਾਰ ਦਈਏ। ਜਦੋਂ ਅੱਗੇ ਆਇਆ ਜੇਠ, ਕਹਿਣ ਲੱਗੇ ਦਿਨ ਬੜੇ ਵੱਡੇ ਨੇ ਤੇ ਚੇਤੇ ਰੱਖ। ਜੇਠ ਸ਼ਬਦ ਅਸੀਂ ਆਪਣੇ ਪਰਿਵਾਰ ਵਿੱਚ ਵੀ ਵਰਤਨੇ, ਸਵਾਣੀਆਂ ਬੀਬੀਆਂ ਪਤੀ ਤੋਂ ਵੱਡੇ ਭਰਾ ਲਈ ਵੀ ਸ਼ਬਦ ਜੇਠ ਵਰਤੀਆਂ ਨੇ, ਵੱਡੇ ਲਈ ਵੱਡੇ ਬੱਚੇ ਲਈ ਵੀ ਸ਼ਬਦ ਵਰਤਨੇ ਜੇਠਾਂ। ਕਹਿਣ ਲੱਗੇ ਉਹ ਸੱਜਣਾ, ਇੱਥੇ ਬੜੇ ਵੱਡੇ ਵੱਡੇ ਨੀ, ਪਰ ਚੇਤੇ ਰੱਖ ਜੇ ਆਪਣੇ ਆਪ ਨੂੰ ਮੌਤ ਦੀ ਫਾਈ ਤੋਂ ਬਚਾਉਣਾ ਚਾਹੁੰਦਾ ਤੇ ਉਸ ਵੱਡੇ ਦੇ ਚਰਨਾਂ ਨਾਲ ਜੁੜ ਜਾ, ਜਿਹਦਾ ਲੜ ਪਕੜ ਕੇ ਕਦੀ ਮੌਤ ਜਮਦੂਤ ਵੀ ਨੇੜੇ ਨਹੀਂ ਆਉਂਦੇ। ਗੱਲ ਉੱਥੇ ਕਰਤੇ ਦੀ ਕੀਤੀ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜਦੋਂ ਹਾੜ ਆਇਆ ਤੇ ਤਪਿਆ ਮਹੀਨਾ ਤੇ ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ, ਇੱਕ ਗਰਮੀ ਹੈ ਬਾਹਰ ਦੀ, ਇੱਕ ਗਰਮੀ ਹੈ ਮਨੁੱਖ ਦੇ ਅੰਦਰ ਦੀ। ਖਿਮਾ ਕਰਿਓ, ਬਾਹਰ ਦੀ ਗਰਮੀ ਦਾ ਪ੍ਰਬੰਧ ਤਾਂ ਬੜਾ ਕਰ ਲਿਆ, ਵੀ ਯਤਨ ਕਰਨੇ ਆ। ਮਨੁੱਖ ਨੇ ਇੰਨੀਆਂ ਸਹੂਲਤਾਂ, ਇੰਨੇ ਸਾਧਨ ਪੈਦਾ ਕਰ ਲਏ, ਉਹ ਕੜਕ ਦੀ ਬਲਦੀ ਅੱਗ ਦੇ ਵਿੱਚ ਵੀ ਆਪਣੇ ਆਪ ਨੂੰ ਠੰਡਿਆ ਰੱਖ ਲੈਂਦਾ ਹੈ। ਦਾਤਾ ਜੀ ਕਹਿੰਦੇ ਨੇ ਕਿ ਬਾਹਰ ਚਮੜੀ ਦਾ ਸਕੂਨ ਤਾਂ ਬਾਹਰ ਪ੍ਰਬੰਧ ਕਰਕੇ ਕੋਈ ਠੰਡ ਪੈਦਾ ਕਰ ਲਏਗਾ, ਪਰ ਅੰਦਰ ਦੀ ਠੰਡ ਨਾਮ ਤੋਂ ਬਿਨਾਂ ਨਹੀਂ ਉਹ ਮਿਲ ਸਕਦੀ, ਅੰਦਰ ਦੀ ਤਪਸ ਨਾਮ ਤੋਂ ਬਿਨਾਂ ਨਹੀਂ ਜਾਣੀ। ਗੁਰਮੁਖੋ, ਬਾਹਰ ਤਾਂ ਕੇਵਲ ਇੱਕ ਲੂ ਚੱਲੇਗੀ, ਬਾਹਰ ਤਾਂ ਕੇਵਲ ਸੂਰਜ ਦੀਆਂ ਕਿਰਨਾਂ ਪੈਣਗੀਆਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਦੇ ਅੰਦਰ ਜਿਹੜਾ ਨਾਮ ਤੋਂ ਟੁੱਟੇ ਉਹਦੇ ਅੰਦਰ ਚਾਰ ਅੱਗ ਦੇ ਦਰਿਆ ਪੈ ਵਗਦੇ, ਚਾਰ ਅੱਗ ਦੀਆਂ ਨਦੀਆਂ ਨੇ। ਪਿਆਰਿਓ, ਜਿੱਥੇ ਇੱਕ ਚਿਣਕ ਅੱਗ ਦੀ ਡਿੱਗੀ ਹੋਵੇ ਉਹ ਸਾੜ ਕੇ ਸਭ ਕੋਈ ਰੱਖ ਦਿੰਦੀ ਏ ਤੇ ਜਿੱਥੇ ਚਾਰ ਅੱਗਾਂ ਚੱਲਦੀਆਂ ਚਾਰ ਦਰਿਆ ਅੱਗ ਦੇ ਵਗਦੇ ਨੇ ਸਾਹਿਬ ਜੀ ਉਹ ਕਿਹੜੇ ਦਰਿਆ ਨੇ ਤੇ ਸ਼ਬਦ ਵਰਤੇ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਆ ਚਾਰ ਦੀਆਂ ਚਾਰ ਅੱਗ ਦੀਆਂ ਨਦੀਆਂ ਨੇ ਹੰਸ ਦਰ ਤੇ ਖਿੰਸਾ ਲਾਲਚ ਆ ਮੋਹ ਗੁੱਸਾ ਕ੍ਰੋਧ ਆਦਿਕ ਜਿਹੜੇ ਨੇ ਇਹ ਮਾਨੋ ਅੱਗ ਦੀਆਂ ਨਦੀਆਂ ਨੇ ਬੇਨਤੀ ਕਰ ਰਿਹਾ ਹਾੜ ਦਾ ਮਹੀਨਾ ਆ ਤੇ ਦਾਤੇ ਨੇ ਕਿਰਤਮ ਨਾਲ ਨੀ ਕਰਤੇ ਨਾਲ ਜੋੜਿਆ ਕਹਿਣ ਲੱਗੇ ਆਸਾੜ ਤਪੰਦਾ ਤਿਸ ਲੱਗੈ ਖਰ ਨਹਾ ਨਾ ਜਿਨ੍ਹਾਂ ਪਾਸ ਜਿਨ੍ਹਾਂ ਦੇ ਕੋਲ ਸਾਈ ਨਹੀਂ ਅੰਦਰ ਉਹਨਾਂ ਦੇ ਤਪਦੇ ਨੀ ਅੱਗੋ ਆਇਆ ਸਾਉਣ ਮਿੱਠੀ ਮਿੱਠੀ ਬਰਸਾਤ ਹੋਣ ਲੱਗੀ ਹਾਰ ਦੀ ਤਪੀ ਧਰਤੀ ਨੂੰ ਥੋੜਾ ਜਿਹਾ ਸੁੱਖ ਮਿਲਿਆ ਤੇ ਸਾਹਿਬ ਕਹਿਣ ਲੱਗੇ ਸਾਉਣ ਵਿੱਚ ਅਰਦਾਸ ਕਰ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਕਿਤੇ ਸਾਈ ਦੇ ਚਰਨਾਂ ਨਾਲ ਤੇਰਾ ਪਿਆਰ ਬਣ ਜਾਏ ਭਾਦੋ ਵਿੱਚ ਆ ਕੇ ਫਿਰ ਕਰਤੇ ਤੇ ਕਿਰਤਮ ਦੋਨਾਂ ਦੀ ਗੱਲ ਕੀਤੀ ਭਾਦੋ ਆਇਆ ਤੇ ਸ਼ਬਦ ਵਰਤੇ ਕਿਹੜੇ ਭਰਮ ਵਿੱਚ ਭੁੱਲ ਗਈ ਇਹ ਆਣੀਏ ਜਿੰਦੇ ਉਸ ਕਰਤੇ ਨੇ ਤੈਨੂੰ ਹਾਰ ਸ਼ਿੰਗਾਰ ਦਾਤਾਂ ਦਿੱਤੀਆਂ ਨੇ ਪਰ ਜੇ ਤੂੰ ਦੂਜੇ ਭਾਅ ਵਿੱਚ ਪੈ ਕੇ ਕਿਰਤਮ ਤੱਕ ਜੁੜ ਗਈ ਕਰਤੇ ਨੂੰ ਭੁਲਾ ਦਿੱਤਾ ਤੇ ਇਹ ਸ਼ਿੰਗਾਰ ਕਿਸੇ ਅਰਥ ਨਹੀਂ ਤੇ ਸ਼ਬਦ ਵਰਤੇ ਕਿ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਖੇਤ ਹੀ ਕਿਰਤਮ ਪੂਜਾ ਹੈ ਦੂਜੇ ਲੱਗਾ ਖੇਤ ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਅੱਗੋ ਆ ਗਿਆ ਮਹੀਨਾ ਅਸੂ ਦਾ ਥੋੜਾ ਜਿਹਾ ਮੌਸਮ ਨੇ ਕਰਵਟ ਲਈ ਮੌਸਮ ਬਦਲਿਆ ਦਾਤੇ ਨੇ ਫਿਰ ਕਰਤੇ ਨਾਲ ਜੋੜਿਆ ਕਹਿਣ ਲੱਗੇ ਦੇਖ ਬਾਹਰ ਨਿਕਲਣਾ ਤੇਰੀਆਂ ਅੱਖਾਂ ਨੂੰ ਠੰਡ ਦਿੰਦੀ ਖਰਿਆਵਲ ਨਾ ਸਰਦੀ ਨਾ ਗਰਮੀ ਇੱਕ ਕੰਮ ਕਰ ਜਿਵੇਂ ਅਸੂ ਦਾ ਮਹੀਨਾ ਖੇੜਾ ਲਿਆਉਂਦਾ ਪਿਆ ਅਰਦਾਸ ਕਰ ਤੇਰੇ ਅੰਦਰ ਇੱਕ ਉਮਾ ਇੱਕ ਚਾਹ ਪੈਦਾ ਹੋਵੇ ਸਾਈ ਨੂੰ ਮਿਲਣ ਦਾ ਤੇ ਸ਼ਬਦ ਵਰਤੇ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸਾਈ ਦੇ ਚਰਨਾਂ ਨਾਲ ਜੁੜਨ ਦੀ ਫਿਰ ਆਇਆ ਕੱਤੇ ਦਾ ਮਹੀਨਾ ਜਦੋਂ ਸਾਈ ਨੂੰ ਚੇਤੇ ਨਾ ਕੀਤਾ ਕੇਵਲ ਆਪਣੀ ਖੌਮੇ ਦੇ ਕਰਮਾਂ ਨੂੰ ਮੁੱਖ ਰੱਖਿਆ ਤੇ ਬਾਬਾ ਜੀ ਨੇ ਬਾਣੀ ਵਿੱਚ ਕਹਿ ਦਿੱਤਾ ਹੁਣ ਦੂਜੇ ਤੇ ਦੋਸ਼ ਨਹੀਂ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਕਰਤਾਰ ਨੂੰ ਭੁੱਲ ਜਾਈਏ ਕੀਰਤਨ ਤੱਕ ਸੀਮਤ ਰਹਿ ਜਾਈਏ ਤੇ ਰੋਗ ਜਨਮ ਲੈਂਦੇ ਨੇ ਮੰਗਰ ਆ ਗਿਆ ਕਹਿਣ ਲੱਗੇ ਦੇਖ ਏ ਸਖੀ ਗੁਰਮੁਖ ਜੇ ਤੂੰ ਆਪਣੇ ਅੰਦਰ ਨੂੰ ਸੋਹਣਿਆ ਬਣਾਉਣਾ ਮੰਗਰ ਮਾਏ ਸੁਹੰਦੀਆਂ ਹਰ ਪਿਰਸ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਹੜੀਆਂ ਮੰਗਰ ਦੇ ਮਹੀਨੇ ਵਿੱਚ ਪਰਮਾਤਮਾ ਪਤੀ ਕੋਲ ਜੀਵ ਇਸਤਰੀਆਂ ਮਨੁੱਖ ਟਿਕ ਗਏ ਕਹਿੰਦੇ ਉਹਨਾਂ ਦੀ ਸ਼ੋਭਾ ਕੀ ਅੱਗੇ ਆ ਗਿਆ ਪੋਹ ਜਦੋਂ ਪੋਹ ਦਾ ਮਹੀਨਾ ਚੜਿਆ ਕੱਕਰ ਪੈਣ ਲੱਗਾ ਚਾਰ ਚਫੇਰੇ ਪਰਤ ਕੇ ਫਿਰ ਸੋਕਾ ਆਇਆ ਤੇ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਇੱਕ ਕੱਕਰ ਬਾਹਰ ਦਾ ਹੈ ਜਿਹੜਾ ਫਸਲ ਨੂੰ ਫਲਾਂ ਨੂੰ ਸੁਕਾਉਂਦਾ ਹੈ ਇੱਕ ਕੱਕਰ ਮਨੁੱਖ ਦੇ ਅੰਦਰ ਦਾ ਹੈ ਜੋ ਗੁਣਾਂ ਨੂੰ ਸੁਕਾ ਦਿੰਦਾ ਹੈ ਉਹ ਕੱਕਰ ਹੈ ਵਕਾਰਾਂ ਦਾ ਸ਼ਬਦ ਵਰਤੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਜੇ ਪਰਮਾਤਮਾ ਪਤੀ ਦੇ ਗਲੇ ਨਾਲ ਲੱਗਾ ਰਹੇ ਤੇ ਸਜਣਾ ਇਹ ਵਕਾਰਾਂ ਦਾ ਕੱਕਰ ਵੀ ਕੁਝ ਨਹੀਂ ਕਹੇਗਾ ਮਾਘ ਆਇਆ ਲੋਕ ਕੀਰਤਨ ਪੂਜਾ ਵੱਲ ਬਹੁਤ ਭੱਜੇ ਕੋਈ ਤੀਰਥ ਇਸ਼ਨਾਨ ਕਰਨ ਗਿਆ ਕੋਈ ਦਾਨ ਪੁੰਨ ਕਰਨ ਤੁਰ ਪਿਆ ਕੋਈ ਆਪਣੇ ਸ਼ੁਭ ਕਰਮ ਕਰਨ ਲੱਗਾ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਇਸ ਮਹੀਨੇ ਵਿੱਚ ਲੋਕ ਤੀਰਥ ਇਸ਼ਨਾਨ ਕਰਦੇ ਨੇ ਆ ਗੁਰੂ ਕੇ ਸਿੱਖਾ ਜੇ ਕਰਤੇ ਨਾਲ ਜੁੜਨਾ ਹੀ ਨਾ ਜਿਹੜੇ ਕਰਤੇ ਨਾਲ ਜੁੜ ਕੇ ਕਰਤੇ ਦਾ ਰੂਪ ਹੋ ਜਾਂਦੇ ਨੇ ਉਹਨਾਂ ਸੰਤ ਜਨਾਂ ਦੀ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰੀ ਤੇਰੇ ਜਨਮਾਂ ਜਨਮਾਂ ਦੀ ਮਹਿਲ ਉਤਰ ਜਾਏਗੀ ਸਾਹਿਬ ਨੇ ਸ਼ਬਦ ਵਰਤੇ ਕਹਿਣ ਲੱਗੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਦੇਖੋ 11 ਮਹੀਨੇ ਬਤੀਤ ਹੋਏ ਨੇ ਕੇਵਲ ਕਰਤੇ ਨੂੰ ਯਾਦ ਕਰਾਉਣ ਲਈ ਕੇਵਲ ਕਰਤਾਰ ਨੂੰ ਯਾਦ ਕਰਾਉਣ ਲਈ ਤੇ ਜਦੋਂ ਅੱਜ 12ਵਾਂ ਮਹੀਨਾ ਆਇਆ ਤੇ ਮੇਰੇ ਗੁਰੂ ਅਰਜਨ ਸਾਹਿਬ ਕਿਰਪਾ ਦੇ ਘਰ ਵਿੱਚ ਆਏ ਕਹਿੰਦੇ ਨੇ ਜਿੰਨੇ ਪੂਰਾ ਇੱਕ ਸਾਲ ਕੇਵਲ ਕਰਤੇ ਦੀ ਆਰਾਧਨਾ ਕੀਤੀ ਜੇ ਸੰਕ੍ਰਾਂਤ ਵਾਲੇ ਦਿਨ ਵੀ ਉਹਨੇ ਸ਼ਬਦ ਸੁਣਿਆ ਤੇ ਯਤਨ ਕੀਤਾ ਮੈਂ ਸਾਰਾ ਮਹੀਨਾ ਇਸ ਸ਼ਬਦ ਨੂੰ ਜੇ ਕਮਾ ਸਕਾਂ ਤੇ ਦਾਤਾਰ ਕਹਿੰਦੇ ਨੇ ਦੇਖ 12ਵੇਂ ਮਹੀਨੇ ਜਿਹੜੀ ਗੱਲ ਤੈਨੂੰ ਆਰੰਭ ਵਿੱਚ ਕਹੀ ਸੀ ਨਾ ਆਨੰਦ ਮਿਲੇਗਾ ਗੋਬਿੰਦ ਨੂੰ ਆਰਾਧੇਗਾ ਸਾਈ ਘਰ ਵਿੱਚ ਆਏਗਾ जे संत जना दी संगत करेगा, फगुन दा महीना आया, अंदर आनंद आ गया, खेड़ा आ गया, ते शब्द वरते फलगुण आनंद उपार जना, हर सज्जन प्रगति आए, संत सहाई राम के कर कृपा, दिया मिलाए, सेज सुहावी सर्ब सुख, खुन दुखा नाही, जाए जाए दर ते थां, खुन अंदर केवल सुख ने, दुख नू कोई थां नहीं। जेडी बेनती मैं कर रहा हां, तन गुरु कलगी तर कहिंदे ने कि करतार तो बिना, रब तो बिना किसे कोर दी पूजा ना करी। आपने पिछले दिन गुरमुखा तो विचार सुनी, दस सवैया विच जदो असी सुधा सवैये दसवां सवैया पढ़ने, उत्थे देखो किरतम तो सानू वरजिया नहीं, साहब दे शब्द असी बचन रोज पढ़ने। जदा नौवां ते दसवां सवैया रोज पढ़िए, ते साहब पहला बचन करदे ने कहा भयो जो दो लोचन मुंड कै, बैठ रहो बक ध्यान लगायो, नात फिरियो लिए सात समुद्रन, लोक गयो पर लोक गवायो, बास कियो बख्यान सो बैठ कै, ऐसे ऐसे सो बैस बतायो। अगली बचन क्या कह लगे, साच कहो सुन लेहो सब है, की सुनो, कह लगे प्यारियो जे साई नू पाना है ना, ऐ तरीके नहीं, साच कहो सुन लेहो सब है, जिन प्रेम कियो तिन ही प्रापायो। महाराज सारे लोग कहने सी प्रेम करने, हुण कई बार यही कहा जांदा है ना भी शर्ता होनी चाहिए, साडे विच ये गल अजकल बड़ी प्रचलित है। देखो जी विश्वास किते उते भी ले आओ, शरदा होनी चाहिए, शरदा दे बेड़े पार ने गुरमुखो, एदे विच कोई शक नहीं, विश्वास दी दुनिया खलोती है। असी बेड़ी ते बैठ के दरिया नू पार करने है ना, 100 बंदा बेड़ी ते बैठा है, एक बंदे ते केवल विश्वास करके मला ते भरोसा करके बैठे हैं, ये पार लाएगा। ध्यान दिया जे बेड़ी ते यकीन है कि एदे विच सुराख कोई नहीं। हुण तको हवाई जहाज ते आपां सफर करने हैं, सैकड़े बंदे विच बैठे ने, केवल एक बंदे ते यकीन करके एदे ते भरोसा है, भरोसा केवल एक ते वे, भरोसा उहदे ते बना के चल पैणे। हुण जे कहीए कल्ली शरदा चाहीदी है जी, बेड़ी होवे टुटी, बेड़ी होवे थल्यों सुराख, यह कही दी जी गल ना करो, केवल शरदा चाहीदी है। पर एक गल चेते रखिए, जिस बेड़ी ते शरदा रखन लगे हां, वह बेड़ी पार करन जोगी वी होवे। जे बेड़ी पहला टुटी पई है, साहब ने कहा बाणी विच फूट जेब में हजारां ते शेक होए ने, ते कही जाइए शरदा चाहीदी है। इस गल नूं समझिए, एक बड़ी मैं कहना शरदा, जे गुरु ग्रंथ साहिब नूं झोगे ते करखा पूरा विश्वास अपने गुरु कलगी धर दे बचना ते, बार भज के कही जाना शरदा चाहीदी है। गुरमुखो गुरु ग्रंथ साहिब जी ने इहनूं स्वीकार नहीं जे कीता। मैं बाणी दा एक प्रमाण दे के अगे चलना, जेहड़े कहिंदे ने कोई गल नहीं शरदा किसे ते होवे, गुरमुखो फिर एदे अर्थ की करांगे, गुरु जिन्हां का अंधला सिख ती अंधले कर्म करेण, ओए भाणे चलण अपने नित झूठो झूठ बोलेण, ओ जिहड़ा आप अन्ना होवे अन्ने उते यकीन करके कदी करांगे आज भी सानू पार ला देगा। शरदा भरोसा यकीन फेथ विश्वास पूरा विश्वास ओहदे ते करी जिहदे बारे साहिब कहिंदे ने नारायण नरपत नमस्कार है, ऐसे गुर को बल बल जाइए आप मुकत मोहे तारे। उस गुरु ते यकीन करी जिदे बारे कहिंदे गुर पूरा है मेरी राख लई, अमृत नाम हृदय मैं दीनो जन्म जन्म की मैल गई, निवरे दूत दुष्ट बैर आई, गुर पूरा का जपया जाप कहां करे को बेचारा, प्रभ मेरे का बड प्रताप। ओदे ते यकीन करी अगन सागर बूढ़ तो संसारा, नानक बाह पकड़ सतगुर निस्तारा, ओदे ते भरोसा नमस्कार गुरुदेव को, सत नाम जिस मंत्र सुनाया, पगजल विचो कद कै मुक्त पदार्थ माह समाया। हुण अगे देखो साहब ने जो कीर्तन की गल की, कह लगे करते नु प्यार कर, करतार की आराधना कर। हुण अगला बचन उन्होंने बहुत प्यारा कहे, सवैया तुसी रोज पढ़ दे, अर्थ भी सानू तुहानू चेते ने, साहब ने शब्द वरतिया, काहू लै पाहन पूज धरियो शेर, काहू लै लिंग गरै लटकायो, बिन करतार न किरतम मानो, काहू लै पाहन पूज धरियो शेर, काहू लै लिंग गरै लटकायो, काहू लख्यो हर अवाची दिशा में, काहू पिशा को शीस नवायो, को भूतान को पूज तय पश, को मृतान को पूजन तायो। साहब कहिंदे ने कूड़ किरिया उर्जो सब ही जग श्री भगवान को, ਭੇਦ ਨਾ ਪਾਏ। ਕੇਵਲ ਕੂਰ ਕਿਰਿਆ ਉਰਜੇ ਹੈ, ਸ਼ਬਦ ਕੂਰ ਕਿਰਿਆ ਵਰਤੇ, ਇਹ ਨੀ ਕਿਹਾ ਬੜੇ ਸ਼ੁਭ ਕਰਮ ਪਿਆ ਤੂੰ ਕਰਨਾ। ਦੇਖੋ ਇਹ ਬਾਣੀ ਦੇ ਉਦਾਹਰਣਾਂ ਨੇ, ਕੂਰ ਕਿਰਿਆ ਸ਼ਬਦ ਵਰਤਿਆ ਤੇ ਆਪਾਂ ਕਹੀਏ ਨਹੀਂ ਜੀ ਕੱਲੀ ਸ਼ਰਧਾ। ਹਾਂ ਸ਼ਰਧਾ ਜੇ ਬਣਾਉਣੀ ਹੈ ਨਾ, ਜਿਹੜਾ ਤੈਨੂੰ ਮਿਲਿਆ ਹੈ ਪੂਰਨ ਚਰਨਾਂ ਨਾਲ ਜੋੜਦਾ ਸਾਈਂ ਦੇ ਨਾਲ, ਫਿਰ ਇੰਨਾ ਕੋ ਯਕੀਨ ਬਣਾ ਕਿਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹੀ। ਦੇਖੋ ਉਸ ਗੁਰੂ ਕੇ ਲਾਲ ਦੇ ਬਚਨ, ਜਿਹਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਦੋਂ ਭੇਟ ਕੀਤਾ ਹੈ, ਉਹਨਾਂ ਨੇ ਪਹਿਲੀ ਗੱਲ ਆਪਣੀ ਪਹਿਲੀ ਗਜ਼ਲ ਦੇ ਪਹਿਲੇ ਸ਼ੇਰ ਵਿੱਚ ਇਹ ਕਹੀ ਸੀ, ਕਹਿੰਦੇ ਨੇ ਖੇ ਸਤਿਗੁਰੂ ਮੇਰਾ ਇਸ ਜਿਸਮ ਵਿੱਚ, ਮੇਰਾ ਇਸ ਤੰਦ ਵਿੱਚ, ਮੇਰਾ ਇਸ ਦੇਹੀ ਵਿੱਚ ਆਉਣ ਦਾ ਕੇਵਲ ਮਕਸਦ ਇੰਨਾ ਹੈ ਕਿ ਮੈਂ ਰੱਬ ਦੀ ਸਾਈਂ ਦੀ ਬੰਦਗੀ ਕਰ ਸਕਾਂ। ਹਵਾਏ ਬੰਦਗੀ ਅਗੁਰਦ ਦਰ ਵਜੂਦ ਮਰਾਂ, ਹਵਾਏ ਦਾ ਅਰਥ ਹੈ ਤਾਂਗ, ਕੇਵਲ ਤੇਰੀ ਬੰਦਗੀ ਦੀ ਤਾਂਗ ਮੈਨੂੰ ਇਸ ਸਰੀਰ ਵਿੱਚ ਲੈ ਕੇ ਆਈ ਹੈ, ਹੋਰ ਮੈਨੂੰ ਕੋਈ ਇੱਛਾ ਨਹੀਂ। ਉਹਨਾਂ ਦੇ ਕੁਝ ਬੈਂਤ ਨੇ, ਭਾਵੇਂ ਉਹ ਗਜ਼ਲਾਂ ਤੋਂ ਵੱਖਰੇ ਨੇ, ਉਹ ਬੈਂਤਾਂ ਨੂੰ ਵੀ ਸਿਆਣੇ ਵਿਦਵਾਨਾਂ ਦੇ ਦਰਜ ਕੀਤਾ ਹੈ। ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੇ ਲਿਖਿਆ ਹੈ, ਉਹਨਾਂ ਵਿੱਚ ਇੱਕ ਬੈਂਤ ਹੈ, ਜਦੋਂ ਸਵਾਲ ਕਰਦੇ ਨੇ ਕਿ ਆ ਅਸਮਾਨ ਜਿੱਧਰ ਵੀ ਅਸੀਂ ਦੇਖਦੇ ਹਾਂ, ਧਰਤੀ ਦੇ ਕਿਸੇ ਕੋਨੇ ਤੇ ਚਲੇ ਜਾਓ, ਅਸਮਾਨ ਧਰਤੀ ਵੱਲ ਝੁਕਿਆ ਹੋਇਆ ਹੈ, ਨੀਲੀ ਛੱਤ ਧਰਤੀ ਵੱਲ ਝੁਕੀ ਹੈ। ਕਹਿੰਦੇ ਨੇ ਜੇ ਪੁੱਛੋ ਖਾਂ ਇਸ ਅਸਮਾਨ ਨੂੰ, ਇਸ ਗਗਨ ਨੀਲੇ ਨੂੰ, ਆਕਾਸ਼ ਨੂੰ, ਕਿ ਧਰਤੀ ਵੱਲ ਤੂੰ ਕਿਉਂ ਝੁਕਿਆ? ਕਦੇ ਦੂਰੋਂ ਦੇਖੀਏ ਅਸਮਾਨ ਇੰਝ ਲੱਗਦਾ ਜਿਵੇਂ ਧਰਤੀ ਨੂੰ ਛੂੰਹਦਾ ਪਿਆ ਹੈ। ਕਹਿੰਦੇ ਨੇ ਜੇ ਮੈਂ ਪੁੱਛਿਆ ਵੀ ਅਸਮਾਨ ਤੋਂ ਉੱਚਾ ਹੈ, ਜਿੱਥੇ ਮੈਂ ਦੇਖਣਾ ਤੂੰ ਸ਼ਿਖਰ ਹੈ, ਪਰ ਦੂਰੋਂ ਦੇ ਦੇਸ਼ ਤੂੰ ਝੁਕਿਆ ਹੋਇਆ, ਝੁਕਣ ਦਾ ਕਾਰਨ ਕੀ? ਕਹਿੰਦਾ ਅਸਲ ਵਿੱਚ ਇਸ ਧਰਤੀ ਤੇ ਬੰਦਗੀ ਨਾਲ ਓਤ ਪੋਤ ਹੋਏ ਇੱਕ ਰੱਬ ਤੇ ਯਕੀਨ ਕਰਕੇ ਜੀਣ ਵਾਲੇ ਸੰਤ ਨੇ, ਮੈਂ ਇਸ ਕਰਕੇ ਝੁਕਿਆ ਉਹਨਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਨ ਵਾਸਤੇ। ਮੈਂ ਝੁਕਿਆ ਤਾਂ ਦਿਸਣਾ ਕਿਉਂਕਿ ਜੁੜੇ ਹੋਏ ਨੇ, ਇੱਕ ਮਿੱਕ ਨੇ, ਤਾਂ ਮੈਂ ਝੁਕਿਆ ਵਾਂ। ਉੱਥੇ ਭਾਈ ਸਾਹਿਬ ਨੇ ਜਿੰਨੀ ਅਕੀਦਤ, ਜਿੰਨੀ ਸ਼ਰਧਾ, ਜਿੰਨਾ ਭਰੋਸਾ ਗੁਰੂ ਕਲਗੀਧਰ ਜੀ ਤੇ ਉੱਤੇ ਬਣਾਇਆ ਆਪਣੇ ਆਪ ਨੂੰ, ਲੋਕ ਉਹਨਾਂ ਨੂੰ ਮਹਾਨ ਵਿਦਵਾਨ ਕਹਿੰਦੇ ਨੇ, ਸੰਸਾਰ ਉਹਨਾਂ ਨੂੰ ਮਹਾਨ ਵਿਦਵਾਨ ਕਹਿ ਕੇ ਝੁਕਦਾ ਹੈ, ਪਰ ਜਦੋਂ ਕਲਗੀ ਵਾਲੇ ਦੇ ਸਾਹਮਣੇ ਜਾਂਦੇ ਨੇ ਤੇ ਇੱਕੋ ਸ਼ਬਦ ਵਰਤਦੇ ਨੇ, ਖਾਸ ਕਰਾਂ ਮਹਬੂਬ ਗੁਰੂ ਗੋਬਿੰਦ ਸਿੰਘ, ਤਾਲ ਗੋ ਮਤਲੂਬ ਗੁਰੂ ਗੋਬਿੰਦ ਸਿੰਘ, ਜਦੋਂ ਝੁਕਦੇ ਨੇ ਕਹਿੰਦੇ ਨੇ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਕਿ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਤੇਰੇ ਦਰ ਦਾ ਸਾਗ ਹੈ, ਮੈਂ ਤੇਰੇ ਦਰ ਦਾ ਕੁੱਤਾ ਹਾਂ। ਹੁਣ ਅਗਲੇ ਸ਼ਬਦ ਕਦੀ ਦੇਖੋ, ਕਹਿਣਾ ਬਹੁਤ ਸੌਖਾ ਹੈ, ਸਟੇਜ ਤੋਂ ਅਸੀਂ ਭਾਵਪੂਰਤ ਸ਼ਬਦ ਸਾਰੀ ਵਰਤ ਸਕਦੇ ਹਾਂ। ਮੈਂ ਕਹਿੰਦਾ ਉਸ ਗੁਰਮੁਖ ਦੇ ਅੰਦਰ ਨੂੰ ਤੱਕੋ, ਕੇਵਲ ਉਹਨਾਂ ਲਿਖਤ ਨਹੀਂ ਦਿੱਤੀ, ਕੇਵਲ ਕਲਮ ਨਾਲ ਨਹੀਂ ਕਿਹਾ, ਕਿੰਨਾ ਕੁ ਸਤਿਗੁਰੂ ਦੇ ਦਰ ਤੇ ਉਹ ਝੁਕੇ ਨੇ, ਸ਼ਬਦ ਵਰਤੇ ਨੇ, ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਕਮੰਤਰੀਨ ਚੇ ਸਹਿਗਾਨ ਗੁਰੂ ਗੋਬਿੰਦ ਸਿੰਘ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਕਹਿ ਤਾਂ ਦਿੱਤਾ ਕਿ ਤੇਰੇ ਦਰ ਦਾ ਕੂਕਰ ਹਾਂ, ਪਰ ਹਕੀਕਤ ਵੇ ਤੇਰੇ ਦਰ ਦੇ ਕੁੱਤੇ ਵੀ ਮੇਰੇ ਤੋਂ ਚੰਗੇ ਨੇ, ਕਿਉਂਕਿ ਤੇਰੇ ਘਰ ਵਿੱਚ ਉਹ ਵਫ਼ਾਦਾਰੀ ਨਿਭਾਉਂਦੇ ਪਏ। ਉਹਨਾਂ ਨੇ ਭਰੋਸਾ ਕਰਕੇ ਇੱਕ ਤੇ ਫਿਰ ਬਚਨ ਕਿਹਾ, ਉਹਨਾਂ ਦਾ ਇੱਕ ਸ਼ੇਰ ਹੈ, ਹੈ ਵੈਸੇ ਉਹ ਬੈਂਤ, ਬੈਂਤ ਰੂਪੰਦਰ, ਉਹ ਆਉਂਦਾ ਹੈ, ਵੈਸੇ ਉਹਦਾ ਪਾਠ ਵੱਖ ਵੱਖ ਹੈ, ਦੋ ਤਿੰਨ ਸੱਜਣਾ ਦੇ ਉਹ ਲਿਖੇ ਕੋਈ ਪੁਸਤਕਾਂ ਵਿੱਚੋਂ ਪੜ੍ਹਨ ਦਾ ਮੌਕਾ ਮਿਲਿਆ, ਹਰ ਇੱਕ ਨੇ ਉਹਨੂੰ ਵੱਖ ਵੱਖ ਤਰੀਕੇ ਨਾਲ ਦਿੱਤਾ। ਮੱਬਰ ਐ ਬਾਦ ਖਾਕਮ, ਅੱਜ ਦਰ ਦੋਸਤ, ਕਿਸੇ ਨੇ ਸ਼ਬਦ ਵਰਤੇ ਹੈ ਦੋਸਤ, ਕਹਿਣ ਲੱਗੇ ਮੱਬਰ, ਕਿਸੇ ਨੇ ਮਾਬਰ ਵੱਖਰਾ ਪਾਠ ਕੀਤਾ, ਮੱਬਰ ਐ ਬਾਦ ਖਾਕਮ, ਅੱਜ ਦਰ ਦੋਸਤ, ਦੁਸ਼ਮਨਮ ਸਰਜਨਸ਼ ਕੁਨਦ ਕੇ ਖਰਜਾਈ ਯਤ, ਦੁਸ਼ਮਨਮ ਕਿਸੇ ਨੇ ਪਾਠ ਕੀਤਾ ਹੈ ਸਰਜਨਦ ਕੇ ਖਰਜਾਈ ਅਸਤ, ਕਿਸੇ ਕੀਤਾ ਕੁਨਦ ਕੇ ਖਰਜਾਈ ਅਸਤ, ਪਰ ਇਹਦੇ ਭਾਵ ਬੜੇ ਡੂੰਘੇ ਨੇ। ਦੇਖੋ ਸ਼ਬਦ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ, ਇਹੋ ਜੀ ਸ਼ਰਧਾ ਆਪਣੇ ਸਾਈਂ ਤੇ, ਆਪਣੇ ਮਾਲਕ ਤੇ ਬਣ ਜਾਏ। ਕਈ ਵਾਰੀ ਆਪਣੇ ਤੇ ਭਰੋਸਾ ਹੋਵੇ, ਇੱਕ ਤੇ ਯਕੀਨ ਹੋਵੇ, ਤੇ ਇਹੋ ਜੀ ਕਿਤੇ ਸ਼ਰਧਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਚਨ ਕੀਤੇ ਇਸੇ ਤਰ੍ਹਾਂ ਜਿਵੇਂ ਆਪ ਪੁਰਬ ਮਨਾਉਂਦੇ ਪਏ ਹੋ, ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠੀਆਂ ਹੋਈਆਂ, ਦੂਰੋਂ ਦੂਰੋਂ ਰੰਗ ਰਤੜੇ, ਨਾਮ ਰਸਕ ਬੈਰਾਗੀ, ਸੰਤ ਸਿਪਾਹੀ, ਕਰਨੀ ਤੇ ਕਥਨੀ ਦੇ ਸੂਰੇ, ਸੁਰਤੀ ਟਿੱਕੀ ਹੋਏ, ਅੰਦਰੋਂ ਖੇੜੇ ਵਿਗਾਸ ਵਿੱਚ ਆਏ ਹੋਏ, ਰੰਗ ਰਤੜੇ ਪ੍ਰੀਤਮ ਦੀ ਰਹਿਮਤ ਲੈਣ ਦੇ ਲਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਭਾਈ ਸਾਹਿਬ ਨੇ ਦੇਖੇ, ਥੋੜੀ ਜਿਹੀ ਤਵੱਜੋ ਦਿਓ ਕਿ ਇਕੱਠ ਬੜਾ ਹੋਇਆ ਤੇ ਕਹਿੰਦੇ ਨੇ ਇੰਨੇ ਵੱਡੇ ਇਕੱਠ ਵਿੱਚ ਕੋਈ ਰੌਲਾ ਨਹੀਂ, ਕੋਈ ਉੱਚੀ ਸ਼ੋਰ ਨਹੀਂ, ਬਸ ਜਿੱਥੋਂ ਤੱਕ ਗੁਰੂ ਕਲਗੀ ਵਾਲੇ ਜੀ ਦੀ ਨਜ਼ਰ ਜਾਂਦੀ ਏ, ਜਿਹੜਾ ਉਹਨਾਂ ਦੀ ਨਜ਼ਰ ਥੱਲੇ ਵਰੇ ਗੰਢ ਪੁਰਬ ਵਾਲੇ ਦਿਨ ਆ ਜਾਂਦਾ ਹੈ, ਸੱਚ ਜਾਣੋ ਉਹ ਇੱਕੋ ਦਮ ਸਾਈਂ ਦੇ ਰੰਗ ਵਿੱਚ ਰਤਿਆ ਜਾਂਦਾ ਹੈ। ਨਜ਼ਰ ਤਾਂ ਉਹੀ ਹੈ ਨਾ, ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ 10 ਸਵਈਏ ਨੇ, 10 ਸਵਈਆਂ ਵਿੱਚ ਨਾ ਸਭ ਤੋਂ ਵੱਧ ਜ਼ਿਕਰ ਉਹਨਾਂ ਨੇ ਨਜ਼ਰ ਦਾ ਕੀਤਾ ਹੈ, ਕਿਰਪਾ ਦਾ ਕੀਤਾ ਕਿ ਸਾਈਂ ਦੀ ਨਜ਼ਰ ਵਿੱਚ, ਗੁਰੂ ਦੀ ਨਜ਼ਰ ਵਿੱਚ ਕਿੰਨੀ ਤਾਕਤ। ਬਾਬਾ ਸੱਤੇ ਬਲਵੰਡ ਨੇ ਤਾਂ ਸ਼ਬਦ ਹੀ ਵਰਤੇ ਸਨ ਕਿ ਦਾਤਾ ਜੀ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ ਤੁਧ ਦਿੱਥੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ ਕੇਵਲ ਵੇਖਣ ਨਾਲ। ਦੇਖੋ ਜਦੋਂ ਸਵਈਏ ਸੰਪੂਰਨ ਕੀਤੇ ਤੇ ਭੱਟਾ ਨੇ ਇਸ ਤੁਕ ਦੀ ਸੰਪੂਰਨਤਾ ਕੀਤੀ ਸੀ, ਸੋ ਕਹੋ ਟਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਗੁਰੂ ਕਲਗੀ ਸਰ ਬੈਠੇ ਨੇ, ਦੂਰ ਦੂਰ ਤੱਕ ਸੰਗਤ ਜੁੜੀਏ, ਮੇਰੇ ਸੱਚੇ ਪਿਤਾ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜਾਂਦੀਏ ਤੇ ਜਿਹਦੇ ਤੇ ਅੰਮ੍ਰਿਤ ਦ੍ਰਿਸ਼ਟੀ ਪੈ ਜਾਏ ਐਵੇਂ ਨਹੀਂ, ਉਹਦੇ ਅੰਦਰ ਰਹਿਮਤਾਂ ਦੀ ਝੜੀ ਲੱਗਦੀ ਹੈ, ਉਹਦਾ ਅੰਦਰ ਪੂਰਨ ਤੌਰ ਤੇ ਵਿਕਾਸ ਵਿੱਚ ਆਉਂਦਾ ਹੈ। ਭਾਈ ਸਾਹਿਬ ਨੇ ਤੱਕਿਆ ਕਿ ਇੱਕ ਦੋ ਇੱਕ ਚਰੰਦੀਆਂ ਗੁਰੂ ਦਰਬਾਰ ਵਿੱਚ ਬੈਠੇ, ਨਾਮ ਵਿੱਚ ਭਿੱਜੇ, ਸਾਰਿਆਂ ਦੇ ਚਿਹਰੇ ਜਲਾਲ ਨਾਲ ਰਹਿਮਤ ਨਾਲ ਭਿੱਜੇ ਤੇ ਕਹਿੰਦੇ ਨੇ ਬਾਹਰ ਨਿਕਲਾ ਹੈ, ਹਵਾ ਚੱਲੇ ਵੀ ਬੜੀ ਸੋਹਣੀ, ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਭਿੰਨੀ ਰਹਿਣੀ ਸੰਪੂਰਨਤਾ ਹੋਈ, ਹਵਾ ਬੜੀ ਤੇਜ਼ ਚੱਲੀ। ਉਸ ਸ਼ੇਰ ਦੀ ਵਿਆਖਿਆ ਕਰ ਰਿਹਾ, ਜਦੋਂ ਹਵਾ ਤੇਜ਼ ਲੰਘੀ ਤੇ ਇੱਕੋ ਦਮ ਜ਼ਮੀਨ ਤੇ ਪਈ ਹੋਈ ਮਿੱਟੀ ਨੂੰ ਨਾ ਉਸ ਹਵਾ ਨੇ ਚੁੱਕ ਲਿਆ, ਚੁੱਕ ਕੇ ਥੋੜਾ ਜਿਹਾ ਅੱਗੇ ਜਾ ਸਕਿਆ ਤੇ ਭਾਈ ਨੰਦ ਲਾਲ ਨੇ ਸ਼ਾਇਰ ਰੁਕ ਕੇ ਕਹਿੰਦੇ ਨੇ, ਐ ਹਵਾ ਮੱਬਰ, ਐ ਬਾਦ ਖਾਕਮ, ਐ ਤੇਜ਼ ਚੱਲਣ ਵਾਲੀ ਹਵਾ, ਇਹ ਜ਼ੋਰ ਨਾਲ ਚੱਲਣ ਵਾਲੀ ਹਵਾ, ਮੈਂ ਤੈਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ, ਮੇਰੇ ਤੇ ਇੱਕ ਪਰਉਪਕਾਰ ਕਰੀ। ਪੁੱਛਿਆ ਕੀ? ਸ਼ਰਧਾ ਦੇਖੋ, ਕਹਿਣ ਲੱਗੇ ਤੇਰਾ ਸੁਭਾਅ ਹੈ ਕਿ ਜਦੋਂ ਤੂੰ ਆਪਣੇ ਲੋਰ ਵਿੱਚ ਤੇਜ਼ੀ ਨਾਲ ਚੱਲਣੀ ਏ, ਜ਼ੋਰ ਨਾਲ ਚੱਲਣੀ ਏ, ਤੇ ਜ਼ਮੀਨ ਤੇ ਪਈ ਕੋਈ ਮਿੱਟੀ ਨੂੰ ਇੱਕ ਥਾਂ ਤੋਂ ਚੁੱਕ ਕੇ ਕਈ ਥਾਵਾਂ ਤੇ ਜਾ ਖਲਾਰਨੀ ਏ, ਐਸ ਸਰੀਰ ਨੇ ਮਿੱਟੀ ਨੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਖੈਰ ਮਿੱਟੀ ਹੋਈ ਨਾ। ਇਹ ਕਾਰਨ ਸੱਚ ਜਾਣੂ ਬੰਦੇ ਦੀ ਪੈਦਾਇਸ਼ ਜੇ ਜਾਈਏ ਨਾ ਅਖੀਰ ਵਿੱਚ, ਇਹ ਮਿੱਟੀ ਤੋਂ ਬਣਿਆ, ਮਿੱਟੀ ਵਿੱਚ ਹੀ ਬਿਣਸ ਜਾਂਦਾ, ਕਿਉਂਕਿ ਅੰਨ ਤੋਂ ਸਾਰਾ ਵਿਸਤਾਰ ਹੋਇਆ। ਜਦੋਂ ਵਿਦਾਂਤ ਨੂੰ ਪੜ੍ਹੋ ਕਹਿੰਦੇ ਨੇ ਕਿ ਧਰਤੀ ਵਿੱਚੋਂ ਅੰਨ ਪੈਦਾ ਹੋਇਆ, ਅੰਨ ਖਾਣ ਦੇ ਨਾਲ ਰਕਤ ਤੇ ਬਿੰਦ ਦੋਨੋਂ ਪੈਦਾ ਹੋਏ ਨੇ, ਤੇ ਸੱਚ ਜਾਣੋ ਇਹ ਅੰਨ ਮਿੱਟੀ ਤੋਂ ਬਣਿਆ, ਮਿੱਟੀ ਦਾ ਹੀ ਵਿਸਤਾਰ ਹੈ, ਤੇ ਜਿਦਨ ਇਹਨੇ ਢਹਿਣਾ ਪਰਤ ਕੇ ਫਿਰ ਮਿੱਟੀ ਵੀ ਢਹਿ ਜਾਣਾ, ਤਾਂ ਹੀ ਧਰਤ ਨੂੰ ਮਹੱਤ ਕਿਹਾ, ਵੱਡੀ ਮਾਂ ਕਿਹਾ, ਕਿਉਂਕਿ ਪੈਦਾ ਵੀ ਇਹਨੇ ਕੀਤਾ ਤੇ ਸਮੇਟ ਵੀ ਇਹਨੇ ਲੈ ਹੈ ਮਿੱਟੀ ਹੋਈ। ਐਵੇਂ ਬੰਦਾ ਮਾਣ ਕਰਦਾ, ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ, ਇਹ ਖਾਕ ਉਭਰੀ ਹੋਈ ਖਾਕ ਹੈ, ਜਿਹੜਾ ਸਰੀਰ ਹੈ ਇਹ ਖਾਕ ਉਭਰੀ ਹੋਈ ਖਾਕ ਹੈ, ਗਿਰ ਪੜੀ ਤੋ ਵੀ ਖਾਕ ਹੈ, ਫਿਰ ਇਸ ਖਾਕ ਤੇ ਇਤਨਾ ਗੁਰੂਰੋ ਨਾਜ ਕਿਉਂ, ਇਹ ਡਿੱਗ ਪਈ ਫਿਰ ਮਿੱਟੀ ਦੀ ਮਿੱਟੀ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਟੀ ਕੋ ਪੂਤਰਾ ਕੈਸੇ ਨਚਤ ਹੈ। ਬਾਬਾ ਕਬੀਰ ਜੀ ਕਹਿਣ ਲੱਗੇ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਜਾਂ ਸ਼ਬਦ ਵਰਤੇ ਕਬੀਰ, ਮਾਟੀ ਕੇ ਹਮ ਪੂਤਰੇ, ਮਿੱਟੀ ਤੋਂ ਪੈਦਾਇਸ਼ ਹੋਈ, ਅੰਨ ਪੈਦਾ ਹੋਇਆ। ਖੈ ਮੈਂ ਆਪਣੇ ਵਿਸ਼ੇ ਵੱਲ ਆਵਾਂ, ਉਹ ਕਹਿੰਦੇ ਨੇ, ਖਵਾ ਤੇਰਾ ਸੁਭਾਅ ਹੈ, ਤੂੰ ਮਿੱਟੀ ਨੂੰ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਸੱਚ ਦੇਣੀ ਏ, ਪਰ ਮੈਂ ਆ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸੇਵਕ, ਗੁਰਮੁਖ ਇਸ ਪੁਰਬ ਨੂੰ ਜੇ ਅਜੇ ਤੱਕ ਨਹੀਂ ਸਾਹਿਬ ਦੇ ਚਰਨਾਂ ਵੀ ਜੁੜੀਏ, ਕਿਤੇ ਭਾਈ ਨੰਦ ਲਾਲ ਜੀ ਦੇ ਬਚਨ ਮੰਨ ਲਈਏ। ਕਹਿਣ ਲੱਗੇ, ਅਸੀਂ ਤਾਂ ਜਿਉਂਦੇ ਨੀ ਜੁੜਦੇ ਪਏ, ਮਰਨ ਤੋਂ ਬਾਅਦ ਜੁੜਨ ਦੀਆਂ ਖੇਡਾਂ ਤਾਂ ਬੜੀਆਂ ਕਰਨੀ ਵਾਲਿਆਂ ਦੀਆਂ ਨੇ, ਸਰੀਰ ਤੋਂ ਬਿਨਾਂ ਗੁਰੂ ਦੇ ਨੇੜੇ ਢੁਕਣਾ। ਸਾਹਿਬ ਜੀ ਨੇ, ਭਾਈ ਜੀ ਨੇ ਸ਼ਬਦ ਵਰਤੇ, ਨੰਦ ਲਾਲ ਜੀ ਨੇ, ਖਵਾ ਮੇਰੇ ਤੇ ਇੱਕ ਪਰਉਪਕਾਰ ਕਰੀ, ਮੈਂ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸੇਵਕ ਹਾਂ, ਸਾਰੀ ਜ਼ਿੰਦਗੀ ਇਹਦੇ ਭਾਂਡਿਆਂ ਵਿੱਚ ਬੈਠਾਂਗਾ, ਜੋ ਹੁਕਮ ਕਰਨਗੇ ਮੈਂ ਮੰਨਾਂਗਾ। ਇੱਕ ਦਿਨ ਇਸ ਖਾਕ ਦੇ ਪੁਤਲੇ ਨੇ, ਇੱਕ ਦਿਨ ਮਿੱਟੀ ਦੇ ਭਾਂਡੇ ਨੇ ਟੁੱਟਣਾ ਹੈ, ਤੇ ਜਦੋਂ ਮੇਰੇ ਤਨ ਦੀ ਖਾਕ ਜ਼ਮੀਨ ਉੱਤੇ ਡਿੱਗ ਪਵੇਗੀ। ਕੰਮ ਕਰੀ ਮੇਰੀ ਮੜੀ ਕਰੋ ਤੇਜ਼ੀ ਨਾਲ ਨਾ ਨਿਕਲਿਆ ਕਰੀ, ਮਤਾ ਮੇਰੀ ਮੜੀ ਦੀ ਮਿੱਟੀ ਚੁੱਕ ਕੇ ਕਿਸੇ ਦੂਜੇ ਦੇ ਬੂਹੇ ਉੱਤੇ ਸੱਟ ਦੇ। ਲੋਕ ਕਹਿਣਗੇ ਜਿਉਂਦਿਆਂ ਤਾਂ ਕਲਗੀ ਵਾਲੇ ਦੇ ਸੋਹਿਲਾ ਗਾਉਂਦਾ ਰਿਹਾ, ਮਰਨ ਤੋਂ ਬਾਅਦ ਇਹਦੀ ਮਿੱਟੀ ਲੋਕਾਂ ਦੇ ਬੂਹਿਆਂ ਤੇ ਰੋਂਦੀ ਪਈ। ਬਸ ਮੈਨੂੰ ਕਲਗੀ ਵਾਲੇ ਦੇ ਦਰਵਾਜ਼ੇ ਤੋਂ ਚੁੱਕੀ ਨਾ, ਮੈਨੂੰ ਇਹਦੇ ਦਰ ਜੋਗਾ ਰਹਿਣ ਦੇਈ। ਇਹਦੇ ਅਕੀਦਾ, ਇਹਦੇ ਇੱਕ ਤੇ ਭਰੋਸਾ, ਸ਼ਬਦ ਵਰਤੇ ਮੱਬਰ ਐ ਬਾਦ ਖਾਕਮ ਅੱਜ ਦਰ ਦੋਸਤ ਐ ਹਵਾ, ਮੇਰੀ ਖਾਕ ਨੂੰ ਚੁੱਕੀ ਨਾ ਮੇਰੇ ਦੋਸਤ ਮੇਰੇ ਮਿੱਤਰ ਦੇ ਬੂਹੇ ਤੋਂ। ਮੱਬਰ ਐ ਬਾਦ ਖਾਕਮ ਅੱਜ ਦਰ ਦੋਸਤ, ਜੇ ਚੁੱਕ ਕੇ ਲੈ ਗਈ ਹੋ, ਜਿਸ ਮੈਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਣਾ ਪਿਆ ਵਾ ਕਿ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਜਿਹਨੂੰ ਕਹਿਣਾ ਪਿਆ ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ। ਤੇ ਲੋਕੀ ਕੀ ਕਹਿਣਗੇ, ਦੁਸ਼ਮਣਮ ਸਰਜਨਤ ਕੁਨਤ ਕੇ ਹਰ ਜਾਈ ਅਸਤ, ਲੋਕ ਕਹਿਣਗੇ ਹਰ ਜਾਈ ਹਰ ਥਾਂ ਤੇ ਨਾ ਨੇ ਪਾਈ ਬੈਠਾ। ਤੇ ਇਹਦਾ ਤਰਜਮਾ ਕੀਤਾ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ ਗੁਰੂ ਦਰੋ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਉ ਲਗਾ। ਲੋਕ ਤਾਨੇ ਦੇਣਗੇ, ਇਹਨੇ ਥਾਂ ਥਾਂ ਤੇ ਆਪਣਾ ਪਿਆਰ ਪਾਇਆ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਨੇ ਇੱਕ ਕਰਤਾਰ ਦੀ ਪੂਜਾ, ਇੱਕ ਸਾਈਂ ਦੀ ਪੂਜਾ, ਉਸ ਤੋਂ ਬਿਨਾਂ ਦੂਜਾ ਨਹੀਂ। ਤੇ ਜੇ ਇੱਕ ਨੂੰ ਛੱਡ ਕੇ ਪੈ ਜਾਂਗੇ ਦੁਬਧਾ ਵਿੱਚ। ਤੇ ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਘਰ ਵਰਗਾ ਸੁੱਖ ਕਿਤੇ ਵੀ ਨਹੀਂ, ਤੇ ਆਪਣੇ ਵਰਗੇ ਆਪਣੇ ਤੋਂ ਜਿੰਨਾ ਮਾਣ ਹੁੰਦਾ ਦੂਜੇ ਤੇ ਕੀ ਮਾਣ। ਇਕਬਾਲ ਨੇ ਇੱਕ ਬੜੀ ਸੋਹਣੀ ਗੱਲ ਕਿ ਮੈਂ ਖਿਨ ਵਿੱਚੋਂ ਨਿਕਲਿਆ ਮੈਨੂੰ ਬਖਸ਼ਿਆ ਜੇ, ਰਾਤ ਨੂੰ ਦੋ ਕੀੜੇ ਉੱਡਦੇ ਨੇ ਅਸਮਾਨ ਵਿੱਚ, ਇੱਕ ਨੂੰ ਅਸੀਂ ਭਾਈ ਸੰਤੋਖ ਸਿੰਘ ਉਹਨਾਂ ਨੇ ਗੁਰਪ੍ਰਤਾਪ ਸੂਰ ਵਿੱਚ ਉਹਦੇ ਲਈ ਸ਼ਬਦ ਵਰਤਿਆ ਰਿੰਗਣ ਜੋਤ, ਜਿਹਨੂੰ ਅਸੀਂ ਜੁਗਨੂ ਵੀ ਕਹਿੰਦੇ ਹਾਂ, ਪਿੰਡਾਂ ਥਾਵਾਂ ਤੇ ਸ਼ਬਦ ਟਟਹਿਣਾ ਵੀ ਵਰਤਨੇ ਆ। ਰਾਤ ਨੂੰ ਉਹ ਵੀ ਉੱਡਦਾ ਤੇ ਰਾਤ ਨੂੰ ਪਤੰਗਾ ਵੀ ਉੱਡਦਾ, ਦੋ ਕੀੜੇ ਰਾਤ ਨੂੰ ਉੱਡਦੇ, ਪਤੰਗਾ ਵੀ ਉੱਡਦਾ ਤੇ ਟਟਹਿਣਾ ਵੀ ਉੱਡਦਾ। ਇਕਬਾਲ ਨੇ ਦੋਨਾਂ ਕੀੜਿਆਂ ਦੀ ਆਪਸੀ ਗੱਲਬਾਤ ਕਰਾਈ, ਤੁਸੀਂ ਸਿਆਣੇ ਸਮਝਣ ਵਾਲੇ ਬੈਠੇ ਹੋ। ਕਹਿੰਦੇ ਨੇ ਜਦੋਂ ਟਟਹਿਣਾ ਉੱਡਿਆ ਨਾ, ਤੇ ਹੁਣ ਉਹਦੇ ਕੋਲ ਲਾਈਟ ਸੀ ਰੋਸ਼ਨੀ ਸੀ, ਉਹਦੇ ਨੇੜਿਓਂ ਕਿਤੇ ਨਿਕਲ ਗਿਆ ਪਰਵਾਨਾ ਪਤੰਗਾ ਭੰਬਟ, ਉਹਨੇ ਬੋਲੀ ਮਾਰੀ ਜੀ ਉਸ ਟਟਹਿਣੇ ਨੂੰ, ਕਹਿੰਦਾ ਐਵੇਂ ਤੁਰਿਆ ਫਿਰਨਾ ਰਾਤ ਨੂੰ ਲਿਸ਼ਕਾਂ ਮਾਰਦਾ, ਜਿਹੜੀ ਅੱਗ ਤੇਰੇ ਕੋਲ ਹੈ ਨਾ ਟਟਹਿਣੇ ਨੂੰ ਕਹਿੰਦਾ ਹੈ ਉਹ ਪਤੰਗਾ ਪਰਵਾਨਾ, ਕਿ ਜਿਹੜੀ ਤੇਰੀ ਲਾਈਟ ਆ ਰਾਤ ਨੂੰ ਤੂੰ ਚਮਕਾ ਮਾਰਨਾ, ਇਹਦੇ ਵਿੱਚ ਸੋਜ ਨਹੀਂ, ਇਹਦੇ ਵਿੱਚ ਗਰਮੈਸ਼ ਨਹੀਂ, ਐਵੇਂ ਮਾਣ ਕਰੀ ਫਿਰਨਾ ਤੇਰੇ ਚਾਨਣ ਵਿੱਚ ਗਰਮੀ ਕੋਈ ਨੀ, ਦੇਖ ਜਿਸ ਦੀਵੇ ਕੋਲ ਮੈਂ ਚੱਲਾ ਵਾ ਨਾ ਮੇਰੇ ਦੀਵੇ ਕੋਲ ਬੜਾ ਸੋਜ ਹੈ, ਉਹਦੇ ਕੋਲ ਅੱਗ ਹੈ ਰੋਸ਼ਨੀ ਹੈ ਤੇ ਅੱਗ ਹੈ, ਤੇਰੇ ਕੋਲ ਰੋਸ਼ਨੀ ਹੈ ਤੇਰੇ ਕੋਲ ਸੋਜ ਕੋਈ ਨੀ, ਗਰਮੈਸ਼ ਕੋਈ ਨੀ, ਅੱਗ ਕੋਈ ਨੀ। ਕਹਿੰਦੇ ਉਸ ਵੇਲੇ ਨਾ ਪਤੰਗੇ ਨੂੰ ਉਸ ਜੁਗਨੂ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿੰਦਾ ਅੱਜ ਗੱਲ ਕਰ ਲਈ ਪਰਤ ਕੇ ਕਰੀ ਨਾ। ਕਹਿੰਦਾ ਕਿਉਂ? ਉਹਨੇ ਸ਼ਬਦ ਵਰਤੇ ਪਰਵਾਨਾ, ਕਹਿੰਦਾ ਕਿ ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਭੰਬਟ ਕਹਿ ਰਿਹਾ ਕਿ ਤੂੰ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਜੁਗਨੂ, ਦੇਖ ਮੈਂ ਗਰਮ ਅੱਗ ਤੇ ਜਾਣਾ, ਤੇਰੀ ਅੱਗ ਕੋਲ ਠੰਡ ਹੈ ਗਰਮੀ ਨਹੀਂ। ਉਹ ਕਹਿੰਦਾ ਅੱਜ ਤੋਂ ਬਾਅਦ ਗੱਲ ਨਾ ਕਹੀ, ਤੂੰ ਦੀਵੇ ਤੇ ਮਾਣ ਕਰਕੇ ਰੋਜ਼ ਸੜਨਾ ਪਿਆ ਤੇਰੇ ਆਪਣਾ ਤੇ ਨਹੀਂ ਨਾ, ਸੱਚ ਜਾਣੀ ਭਾਵੇਂ ਮੇਰੀ ਇਸ ਲਾਈਟ ਵਿੱਚ ਗਰਮੈਸ਼ ਨਹੀਂ, ਆਖਰ ਮੇਰੀ ਆਪਣੀ ਹੈ, ਤੇਰੇ ਆਪਣੇ ਪੱਲੇ ਕੁਛ ਵੀ ਨਹੀਂ, ਤੂੰ ਦੂਜਿਆਂ ਦੀ ਅੱਗ ਤੇ ਸੜ ਕੇ ਮਾਣ ਕਰਨਾ ਪਿਆ, ਸਵਾਦ ਤਾਂ ਦੇ ਜੇ ਕੋਈ ਆਪਣਾ ਹੋਵੇ ਤੇ। ਉਹਨੇ ਸ਼ਬਦ ਵਰਤੇ ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਸ਼ੇ ਬੇਸੋਜ ਤੇ ਮਗਰੂਰ ਹੈ ਜੁਗਨੂ। ਤੇ ਅੱਗੋ ਉਹਦਾ ਉੱਤਰ ਸੀ, ਕਹਿੰਦਾ ਅੱਲਾ ਕਾ ਸਦ ਸ਼ੁਕਰ ਹੈ ਕਿ ਪਰਵਾਨਾ ਨਹੀਂ ਹੂੰ, ਡਰ ਜੁਜਾ ਕਰ ਆਤਸ਼ੇ ਬੇਗਾਨਾ ਨਹੀਂ ਹੂੰ, ਰੱਬ ਦਾ ਸ਼ੁਕਰ ਹੈ ਕਿ ਤੇਰੀ ਤਰ੍ਹਾਂ ਬੇਗਾਨਿਆਂ ਤੇ ਸੜਨਾ ਨਹੀਂ ਪੈਂਦਾ, ਮੈਂ ਆਪਣੀ ਜੋਤ ਵਿੱਚ ਹੀ ਮਸਤ ਬੈਠਾ ਹੋਇਆ। ਸਤਿਗੁਰੂ ਮੇਰ ਕਰੇ ਕਿ ਆਪਣੇ ਤੇ, ਆਪਣੇ ਮਾਲਕ ਤੇ, ਆਪਣੇ ਸਾਈਂ ਤੇ ਭਰੋਸਾ। ਭਾਈ ਨੰਦ ਲਾਲ ਜੀ ਦੇ ਸ਼ਬਦ ਤੋਂ ਬਾਅਦ ਭਾਈ ਗੁਰਦਾਸ ਜੀ ਦਾ ਇੱਕ ਬਿੱਤ ਕਹਿ ਕੇ ਅੱਗੇ ਤੁਰਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕਰਤਾਰ ਤੋਂ ਬਿਨਾਂ ਕਿਰਤਮ ਦੀ ਪੂਜਾ ਨਾਲ ਨਾ ਜੁੜੀ। ਸਮਝਾਉਣ ਵਾਸਤੇ ਉਹਨਾਂ ਉਦਾਹਰਨਾਂ ਵੀ ਸਾਡੀਆਂ ਪੇਂਡੂ ਜੀਆਂ ਲਈਆਂ ਨੇ। ਕਹਿੰਦੇ ਨੇ ਜਦੋਂ ਅਸੀਂ ਮੱਝ ਜਾਂ ਗਾਂ ਚੋਨੇ ਆ, ਸ਼ਬਦ ਉਹਨਾਂ ਵਰਤੇ ਗਾਂ ਚੋਣ ਜਾਈਦਾ, ਤੇ ਗਾਵਾਂ ਕਈ ਨੇ ਬਾੜੇ ਵਿੱਚ ਬੱਝੀਆਂ, ਤੇ ਉਹਨਾਂ ਦੇ ਫਲ ਉਹਨਾਂ ਦੇ ਬਚਲੇ ਬੱਚੇ ਜਿਹੜੇ ਵੱਛੇ ਵੱਛੀਆਂ ਉਹ ਵੀ ਇੱਕ ਥਾਂ ਤੇ ਬੱਝੇ। ਕਹਿੰਦੇ ਨੇ ਜਦੋਂ ਮਾਲਕ ਗਾਂ ਨੂੰ ਚੋਣ ਆਉਂਦਾ ਹੈ ਤੇ ਬੱਚੇ ਦਾ ਰੱਸਾ ਖੋਲਦਾ ਕਿੱਲੇ ਤੋਂ ਤੇ ਇੱਕੋ ਦਮ ਛੁੱਟ ਕੇ ਉਹ ਬੱਚਾ ਗਾਂ ਦੇ ਥੱਲੇ ਜਾ ਕੇ ਪੈਂਦਾ ਹੈ। ਕਹਿੰਦੇ ਜੇ ਤਾਂ ਆਪਣੀ ਹੋਵੇ ਮਾਂ ਉਹਦੀ, ਦੇਖੋ ਕਰਤਾਰ ਦੀ ਪੂਜਾ ਕਰੀਏ, ਉਹਨੂੰ ਛੱਡ ਕੇ ਦੂਜੇ ਪਿੱਛਣਾ ਪੈ ਜਾਈਏ, ਕਿਉਂਕਿ ਖਸਮ ਛੋੜ ਦੂਜੇ ਲੱਗੇ ਡੂਬੇ ਛੇ ਬਣ ਜਾ ਰਿਹਾ, ਸਤ ਗੁਰੂ ਹੈ ਬੋਝਾ ਵਿਰਲੇ ਕਿਵੇਂ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਕਹਿਣ ਲੱਗੇ ਦੇਖੋ ਜੇ ਤਾਂ ਆਪਣੀ ਹੋਵੇ ਉਸ ਬੱਚੇ ਦੀ ਮਾਂ, ਉਹ ਅੰਮ੍ਰਿਤ ਵਰਗਾ ਦੁੱਧ ਵੀ ਦਿੰਦੀ ਏ, ਭਾਵਾਂ ਉਹ ਪਸ਼ੂ ਏ। ਦੇਖੋ ਮਾਂ ਇੱਕ ਆਦਮੀ ਮਨੁੱਖ ਦੀ ਮਾਂ ਬੱਚੇ ਨੂੰ ਦੁੱਧ ਪੈਂਦੀ ਦਿੰਦੀ ਏ ਤੇ ਉਹਦਾ ਮੂੰਡ ਪਲੋਸਦੀ, ਮੂੰਡ ਦਰਦ ਦਾ ਸਿਰ ਪਲੋਸਦੀ, ਦੁੱਧ ਪਿਆਉਂਦੀ, ਉਹਦੇ ਸਿਰ ਤੇ ਹੱਥ ਫੇਰੀ ਜਾਂਦੀ ਏ। ਰੱਬ ਨੇ ਪਸ਼ੂ ਨੂੰ ਵੀ ਇੰਨਾ ਕੁ ਗਿਆਨ ਦਿੱਤਾ, ਗਾਂ ਵੀ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਆਉਂਦੀ ਏ ਅੰਮ੍ਰਿਤ ਵਰਗਾ, ਉਹ ਆਪਣੀ ਜੀਭ ਨਾਲ ਉਹਦੇ ਮੂੰਡ ਨੂੰ ਉਹਦੇ ਸਰੀਰ ਨੂੰ ਪਲੋਸਦੀ, ਆਪਣੀ ਜੀਭ ਨਾਲ ਉਹਨੂੰ ਚੁੰਘਦੀ। ਸਾਹਿਬ ਕਹਿੰਦੇ ਨੇ ਜੇ ਤਾਂ ਆਪਣੀ ਮਾਂ ਦੇ ਕੋਲ ਜਾਏ ਅੰਮ੍ਰਿਤ ਵਰਗਾ ਦੁੱਧ ਮਿਲੇਗਾ, ਤੇ ਜੇ ਕਿਤੇ ਛੱਡ ਕੇ ਭੁਲੇਖੇ ਨਾਲ ਕਿਸੇ ਦੂਜੇ ਪਿੱਛੇ ਜਾ ਪੈ ਗਿਆ, ਦੂਜੀ ਗਾਂ ਥੱਲੇ, ਦੁੱਧ ਨੀ ਮਿਲਣਾ, ਲੱਤ ਮਾਰ ਕੇ ਕਿੰਨੀ ਦੂਰ ਸੱਟ ਦੇਵੇਗੀ। ਕਹਿੰਦੇ ਨੇ ਆਪਣੇ ਕੋਲ ਜਾਈਏ ਤੇ ਅੰਮ੍ਰਿਤ ਮਿਲਦਾ ਹੈ, ਆਪਣੇ ਕੋਲ ਜਾਈਏ ਤੇ ਮੂੰਡ ਪਲੋਸੇ ਜਾਂਦੇ ਨੇ, ਦੂਜੇ ਕੋਲ ਜਾਈਏ ਤੇ ਲੱਤਾਂ ਮਾਰ ਕੇ ਬਾਹਰ ਕੱਢ ਦਿੰਦੇ। ਭਾਈ ਸਾਹਿਬ ਨੇ ਦੂਜੀ ਐਗਜ਼ਾਮਪਲ ਦਿੱਤੀ ਹੈ, ਕਹਿਣ ਲੱਗੇ ਮਾਨ ਸਰੋਵਰ ਨੂੰ ਹੰਸ ਕਦੀ ਨਾ ਛੱਡੀ, ਦੇਖੀ ਇੱਥੇ ਤੇਰੀ ਜ਼ਿੰਦਗੀ ਦੀ ਖੁਰਾਕ ਮੋਤੀ ਤੈਨੂੰ ਮਿਲ ਗਏ, ਤੇ ਜੇ ਕਿਤੇ ਇਹਨੂੰ ਛੱਡ ਕੇ ਕਿਸੇ ਛੱਪੜ ਤੇ ਤੋਬੇ ਤੇ ਸਰੋਵਰ ਤੇ ਭਰੋਸਾ ਕਰਕੇ ਬਹਿ ਗਏ ਨਾ ਸੱਜਣਾ, ਉੱਥੇ ਹੰਸ ਦੀ ਕੁੱਲ ਨੂੰ ਦਾਗ ਲੱਗ ਜਾਏਗਾ, ਕਿਉਂਕਿ ਹੰਸ ਮਾਨ ਸਰੋਵਰ ਤੋਂ ਬਿਨਾਂ ਕਿਸੇ ਪਾਣੀ ਦੇ ਕਿਨਾਰੇ ਨਹੀਂ ਬਹਿੰਦੇ, ਤੇ ਉੱਥੇ ਨਾ ਤਾਂ ਤੈਨੂੰ ਮਿਲਣੀ ਹੈ ਖੁਰਾਕ, ਆਪਣੇ ਕੁੱਲ ਨੂੰ ਦਾਗੀ ਕਰਾਏਗਾ। ਤੇ ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ ਜਿਸ ਦੀ ਨੌਕਰੀ ਕਰੀਏ, ਜਿਹਦੀ ਚਾਕਰੀ ਕਰੀਏ, ਉਹਦੇ ਸਾਹਮਣੇ ਝੁਕੇ ਰਹੀਏ ਤੇ ਰਹਿਮਤਾਂ ਮਿਲਦੀਆਂ ਨੇ, ਤੇ ਜੇ ਕਹੀਏ ਇੰਨੇ ਦਿਨ ਹੋ ਗਏ ਸਨ ਗੁਰਦੁਆਰੇ ਆਉਂਦਿਆਂ ਸਾਨੂੰ ਕੁਝ ਨੀ ਮਿਲਿਆ, ਅਸੀਂ ਛੱਡ ਕੇ ਦੂਜੀ ਥਾਂ ਤੇ ਪੂਜਾ ਕਰਨ ਲੱਗ ਪਏ। ਇੱਕ ਵਾਰੀ ਮੈਂ ਬੇਨਤੀ ਕੀਤੀ ਸੀ, ਕਈ ਬੰਦੇ ਤਜਰਬੇ ਵਿੱਚ ਹੀ ਜ਼ਿੰਦਗੀ ਕੱਢ ਜਾਂਦੇ, ਪੱਲੇ ਕੁਝ ਵੀ ਨੀ ਪੈਂਦਾ। ਕੋਈ ਕਿ ਵਿਦਵਾਨ ਕਹਿੰਦਾ ਸੀ, ਕੁਛ ਰੋਤੇ ਮੇ ਕੱਟ ਗਈ, ਕੁਛ ਆਹੋਂ ਮੇ ਕੱਟ ਗਈ, ਕੁਛ ਸੋਤੇ ਮੇ ਕੱਟ ਗਈ, ਕੁਛ ਗੁਨਾਹੋਂ ਮੇ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ ਗਏ। ਉਹ ਹਰ ਸਾਲ ਹੀ ਰਾਹ ਬਦਲੀ ਹੁੰਦੀ, ਹੁਣ ਐਤਕੀ ਇੱਥੇ ਤਾਂ ਇਹਨੂੰ ਛੱਡ ਦਿੱਤਾ, ਅਗਲੇ ਸਾਲ ਉੱਥੇ, ਕਿਉਂਕਿ ਟਿਕਾ ਕੋਈ ਅੰਦਰ ਪੂਰਨ ਤੌਰ ਤੇ ਖਿੰਡਿਆ ਹੁੰਦਾ, ਤੇ ਖਿੰਡਿਆ ਹੋਇਆ ਅੰਦਰ ਕਿਸੇ ਦਾ ਵੀ ਨਹੀਂ ਬਣ ਸਕਦਾ। ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਦੇਖ ਕਿ ਜਿਹਦੇ ਦਰ ਤੇ ਝੁਕੇ ਆ ਨਾ, ਇਸ ਸੱਚੇ ਦੇ ਦਰ ਤੇ ਝੁਕਿਆ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜੇ ਝੁਕੇ, ਕਰਤਾਰ ਨਾਲ ਤੈਨੂੰ ਜੋੜਿਆ, ਤੂੰ ਇਹਦੇ ਦਰ ਤੇ ਝੁਕਿਆ ਰਹੋ, ਹੋ ਸਕਦਾ ਤੇਰੀ ਕਮਾਈ ਓਨੀ ਨਾ ਹੋਵੇ, ਤੈਨੂੰ ਰਹਿਮਤ ਜ਼ਿਆਦੀ ਮਿਲ ਜਾਏ। ਨੌਕਰੀ ਕਰਕੇ ਨਹੀਂ, ਘਰ ਜਾਣ ਕੇ ਝੁਕੀ। ਦੇਖੋ ਨੌਕਰ ਵਿੱਚ ਤੇ ਘਰ ਵਿੱਚ ਫਰਕ ਹੈ ਨਾ। ਇੱਕ ਵਾਰ ਬੇਨਤੀ ਕੀਤੀ ਉੱਥੇ ਮੈਂ ਕਿ ਨੌਕਰ ਰੱਖਨੇ ਆ, ਜੌਬ ਕਰਨ ਜਾਂਦੇ ਆ ਮਾਲਕ ਦੀ, 8 ਘੰਟੇ ਕੰਮ ਕੀਤਾ ਆਪਣੇ ਘਰ ਆ ਗਏ, ਨੌਕਰ ਰੱਖਿਆ ਉਹਨੇ, ਸਵੇਰੇ ਆਇਆ ਦਿਹਾੜੀ ਕਰਨ ਆਇਆ, ਖੇਤਾਂ ਵਿੱਚ ਕੀਤੀ, ਉਹ ਚਲਾ ਗਿਆ, ਉਹ 1 ਘੰਟਾ ਵੀ ਵੱਧ ਨਹੀਂ ਲਾਉਂਦਾ, ਉਹ ਦੱਸਦਾ ਵੀ ਮੈਂ ਇੰਨਾ ਸਮਾਂ ਵੱਧ ਲਾ ਦਿੱਤਾ। ਪਰ ਕਦੀ ਮਾਲਕ ਨੂੰ ਦੇਖੋ, ਸਵੇਰ ਤੋਂ ਹੁੰਦਾ ਰਾਤ ਪੈ ਜਾਂਦੀ ਹੈ, ਖੇਤਾਂ ਵਿੱਚ ਹੀ ਖਲੋਤਾ। ਨੌਕਰ ਜਿਹੜਾ ਦਿਹਾੜੀ ਲਾਉਣ ਆਇਆ, ਉਹ ਸੂਰਜ ਛਿਪਦਿਆਂ ਕੇਵਲ ਦਿਹਾੜੀ ਵਾਲਾ ਚਲਾ ਜਾਂਦਾ। ਪਰ ਇਹ ਗੱਲ ਯਾਦ ਰੱਖੇ, ਦਿਹਾੜੀ ਵਾਲਾ ਸਾਰੀ ਜ਼ਿੰਦਗੀ ਦਿਹਾੜੀਦਾਰ ਹੀ ਰਹੇਗਾ, ਤੇ ਜਿਹੜਾ ਘਰ ਦਾ ਕੰਮ ਸਮਝ ਕੇ, ਬਾਪੂ ਦਾ ਕੰਮ ਸਮਝ ਕੇ ਕਰਦਾ ਨਾ, ਉਹਨੇ ਕੱਲ ਨੂੰ ਮਾਲਕ ਬਣਨਾ, ਦਿਹਾੜੀਦਾਰ ਨੇ ਕਦੀ ਮਾਲਕ ਨਹੀਂ ਜੇ ਬਣਨਾ। ਜਦੋਂ ਗੁਰੂ ਦੇ ਕੰਮ ਵੀ ਜੁੜਨਾ ਨਾ, ਤੇ ਘਰ ਦਾ ਕੰਮ ਸਮਝੀਏ, ਜੇ ਕਹੀਏ ਬੱਧਾ ਚੱਤੀ ਮੈਂ ਇੰਨਾ ਕੁ ਕਰਨਾ, ਬਸ ਕੰਮ ਨਿਬੜ ਗਿਆ, ਘਰ ਸਮਝੀਏ, ਗੁਰੂ ਦਾ ਘਰ ਆਪਣਾ ਘਰ ਸਮਝੀਏ, ਤੇ ਸੱਚ ਜਾਣੀ ਘਰ ਸਮਝ ਕੇ ਕੰਮ ਕਰਨ ਵਾਲੇ ਘਰਾਂ ਦੇ ਮਾਲਕ ਬਣ ਜਾਂਦੇ ਨੇ, ਦਿਹਾੜੀਆਂ ਕਰਨ ਵਾਲੇ ਕੇਵਲ ਨੌਕਰੀ ਤੱਕ ਹੀ ਸੀਮਤ ਰਹਿੰਦੇ। ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਭਾਈ ਸਾਹਿਬ ਕਹਿੰਦੇ ਨੇ ਜਿੱਥੇ ਝੁਕਿਆ ਨੇ ਇਹਨੂੰ ਘਰ ਜਾਣ ਕੇ ਚੁੱਕ, ਤੇ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ ਤੇ ਉਹ ਤਾਂ ਕਹਿੰਦੇ ਨੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ ਇਹ ਦਿਹਾੜੀ ਨਾ ਬਣੇ। ਨਿਕਾਮੀ ਕੋਈ ਕਾਮਨਾ ਨਹੀਂ, ਸੇਵਾ ਕਰਤ ਹੋਏ ਨਿਕਾਮੀ, ਉਹਨੂੰ ਮਿਲਦਾ ਕੀ ਕਿਸ ਕੋ ਹੋਵੇ ਪ੍ਰਾਪਤ। ਸਵਾਮੀ ਇਹ ਗੱਲ ਕਹੀ ਸੀ ਡੱਲੇ ਨੇ, ਦਾਤਾ ਜੀ ਪੀੜੀ ਜਿੰਨੀ ਥਾਂ ਦੇ ਦਿਓ। ਸਤਿਗੁਰੂ ਨੇ ਕਿਹਾ ਸੂਈ ਜਿੰਨੀ ਵੀ ਨਹੀਂ, ਧਿਆਨ ਦਿਆ ਜੇ। ਇਹ ਕਿਸੇ ਦਿਨ ਵਿਸਤਾਰ ਕਰਾਂਗੇ ਅੱਗੇ ਅੰਮ੍ਰਿਤ ਵੀ ਜਾ ਕੇ। ਪੀੜੀ ਜਿੰਨੀ, ਕਹਿਣ ਲੱਗੇ ਪੀੜੀ ਜਿੰਨੀ ਨਹੀਂ, ਸਾਰਾ ਘਰ ਹੀ ਤੈਨੂੰ ਦੇ ਦਿਆਂਗੇ, ਤੂੰ ਗੁਰੂ ਦਾ ਬਣ ਜਾ। ਪੀੜੀ ਦੀ ਥਾਂ ਮੰਗਣ ਦੀ ਗੁਜਾਇਸ਼ ਨਹੀਂ ਰਹੇਗੀ, ਕਿਉਂਕਿ ਤੂੰ ਗੁਰੂ ਨੂੰ ਆਪਣੇ ਅੰਦਰ ਥਾਂ ਨਹੀਂ ਦਿੰਦਾ, ਤੇ ਗੁਰੂ ਦੇ ਘਰ ਥਾਂ ਭਾਲਣਾ ਪਿਆ। ਜੇ ਗੁਰੂ ਨੂੰ ਅੰਤਰੇ ਅੰਦਰ ਥਾਂ ਦੇ ਤੇ ਸੱਚ ਜਾਣੀ, ਗੁਰੂ ਸਾਰਾ ਘਰ ਹੀ ਤੈਨੂੰ ਆਪਣਾ ਦੇ ਦੇ। ਤਾਂ ਹੀ ਸ਼ਬਦ ਵਰਤਦੇ ਸਨ, ਰਹਿ ਨੀ ਰਹੇ ਸੋਈ ਸਿੱਖ ਮੇਰਾ ਉਹ ਠਾਕੁਰ। ਵੇਖ ਕਈ ਥਾਵਾਂ ਤੇ ਪਾਠ ਸਾਹਿਬ ਆਇਆ, ਭਾਈ ਸਾਹਿਬ ਭਾਈ ਦੇਸਾ ਸਿੰਘ ਉਹਨਾਂ ਦਾ ਰਹਿਤ ਨਾਮ ਹੈ, ਸਾਹਿਬ ਆਇਆ, ਠਾਕੁਰ ਆਇਆ, ਪਰ ਅਰਥੀ ਕੋਈ ਨੀ। ਕਹਿਣ ਲੱਗੇ ਉਹ ਸਾਹਿਬ ਮੈਂ ਉਸਕਾ ਚੇਰਾ, ਚੇਰਾ ਨੀ ਚੇਰਾ, ਚੇਰਾ ਦਰਥੇ ਚੇਲਾ। ਜੇ ਚੇਰਾ ਪਾਠ ਕਰਾਂਗੇ ਖਾਂ ਥੱਲੇ ਭਰਵਾਂ ਕਰਕੇ, ਤੇ ਚੇਰਾ ਦਾ ਬਣ ਜਾਏਗਾ ਅਰਥ ਫੇਸ ਸਰੂਪ। ਉਹ ਠਾਕੁਰ ਜਾਂ ਉਹ ਸਾਹਿਬ ਦੋ ਸ਼ਬਦ ਨੇ, ਉਹ ਸਾਹਿਬ ਮੈਂ ਉਸਕਾ ਚੇਰਾ, ਮੈਂ ਉਹਦਾ ਚੇਲਾ ਵਾਂ। ਆਪਣੇ ਵਿਸ਼ੇ ਵੱਲ ਤੁਰੀਏ, ਭਾਈ ਸਾਹਿਬ ਨੇ ਸ਼ਬਦ ਵਰਤੇ ਸਨ, ਕਹਿੰਦੇ ਨੇ ਗਾਂ ਦਾ ਵੱਛਾ ਮਾਂ ਥੱਲੇ ਪਏ, ਅੰਮ੍ਰਿਤ ਵਰਗਾ ਦੁੱਧ ਤੇ ਪਿਆਰ ਮਿਲਦਾ ਹੈ, ਬਗਾਨੇ ਥੱਲੇ ਪਏ ਤੇ ਲੱਤਾਂ ਪੈਂਦੀਆਂ ਨੇ। ਦੂਜਾ ਸ਼ਬਦ ਵਰਤੇ ਉਹਨੇ, ਮਾਨਸਰ ਤੇ ਰਹੇ ਮੋਤੀ ਮਿਲਣਗੇ, ਦੂਜੇ ਸਰੋਵਰ ਤੇ ਜਾਏ ਹੰਸ ਦੀ ਕੁੱਲ ਕਲੰਕਤ ਹੋ ਜਾਏਗੀ। ਤੀਜਾ ਸ਼ਬਦ ਵਰਤਿਆ ਸੀ, ਜੇ ਝੁਕਿਆ ਹੈ ਬਾਦਸ਼ਾਹ ਦੇ ਦਰ ਤੇ, ਇੱਕ ਤੇ ਯਕੀਨ ਬਣਾ ਕੇ ਝੁਕੇ ਤਾਂ ਜਗੀਰਾਂ ਮਿਲ ਜਾਂਦੀਆਂ ਨੇ, ਤੇ ਜੇ ਛੱਡ ਕੇ ਦੂਜੇ ਕੋਲ ਜਾਏ, ਉਹ ਕਹਿੰਦਾ ਜੇ ਉਹਦਾ ਨੀ ਬਣ ਕੇ ਰਿਹਾ ਇਹਦੇ ਤੇ ਸ਼ੱਕ ਕੇ, ਮੈਨੂੰ ਇਹਦਾ ਪਤਾ ਰੱਖਿਓ, ਕਿਤੇ ਕੱਲ ਨੂੰ ਸਾਨੂੰ ਵੀ ਨਾ ਧੋਖਾ ਦੇ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈਸੇ ਬਛੜਾ ਵਿਛੜ ਪਰੈ, ਆਨ ਗਾਏ ਥਨ ਦੁਗਧ ਨਾ ਪਾਨ ਕਰੈ, ਮਾਰਤ ਹੈ ਲਾਤ ਕੀ। ਕਹਿਣ ਲੱਗੇ ਮਾਨਸਰ ਤਿਆਗ ਆਨਸਰ ਜਾਤ ਹੰਸ਼, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ। ਕਹਿਣ ਲੱਗੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਜੇ ਛੱਡ ਕੇ ਕਿਸੇ ਹੋਰ ਦੇ ਦਰ ਤੇ ਚਲਾ ਜਾਏ। ਕਹਿਣ ਲੱਗੇ ਫਿਰ ਹੋਵੇਗਾ ਕੀ, ਕਿ ਰਹੋ ਨਾ ਸ਼ਕਤ ਤੈਨੂੰ ਕਿਸੇ ਨੇ ਰੱਖਣਾ ਨੀ, ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਕਹਿਣ ਲੱਗੇ ਗੁਰੂ ਦਾ ਹੋਵੇ ਸਿੱਖ ਤੇ ਕਿਸੇ ਹੋਰ ਦੇ ਦਰ ਤੇ ਜਾ ਡਿੱਗੇ, ਕਿਰਤਮ ਦੇ ਵਿੱਚ ਖਚਤ ਹੋ ਜਾਏ, ਕਰਤੇ ਨੂੰ ਭੁੱਲ ਜਾਏ, ਸੱਚ ਜਾਣੂ ਖਾਲਤੋ ਦੀ ਵੇਖੋ ਜੀ ਹੁੰਦੀ। ਸਾਹਿਬ ਕਿਰਪਾਲੂ ਜੀ ਨੇ ਅੱਜ ਇਹ ਮਿਰਮੇਰ ਕੀਤੀ, ਕਹਿਣ ਲੱਗੇ ਬਿਨ ਕਰਤਾਰ ਨਾ ਕਿਰਤਮ ਮਾਨੋ। ਹੇ ਗੁਰੂ ਕੇ ਸਿੱਖੋ ਕਰਤਾਰ ਤੋਂ ਬਿਨਾਂ, ਹੁਣ ਕਰਤਾਰ ਦਾ ਅਰਥ ਵੈਸੇ ਅਸੀਂ ਕਰਨੇ ਆ ਪਰਮਾਤਮਾ, ਪਰ ਸੰਪਰਦਾਇ ਮਹਾਂਪੁਰਸ਼ਾਂ ਨੇ ਬੜੇ ਪਿਆਰੇ ਅਰਥ ਕੀਤੇ, ਭਾਵੇਂ ਪੜ੍ਹਿਆ ਲਿਖਿਆ ਨੇ ਬਹੁਤ ਕੁਝ ਲਿਖਿਆ, ਪਰ ਉਹ ਇੱਕ ਇੱਕ ਅੱਖਰ ਦੇ ਅਰਥ ਵੀ ਜਾਣਦੇ ਸਨ। ਕਰ ਤਾਰ, ਤਾਰ ਦਰਥ ਲੇਵੀ ਕਰਦੇ ਨੇ, ਕਰ ਤਾਰ ਜਿਹਦੇ ਹੱਥ ਵਿੱਚ ਸਾਰੀ ਖੇਡ ਹੋਵੇ, ਜਿਹਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ। ਕਹਿੰਦੇ ਉਸ ਕਰਤਾਰ ਨੂੰ ਮੰਨ, ਉਸ ਤੋਂ ਬਿਨਾਂ ਕਿਰਤਮ ਨੂੰ ਨਾ ਮੰਨੀ, ਕਰਤੇ ਨੂੰ ਮੰਨੀ ਕਿਰਤਮ ਨੂੰ ਨਹੀਂ। ਹਾਂ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਿਰਤਮ ਤੋਂ ਨਫ਼ਰਤ ਕਰ ਰਹੇ ਹਾਂ, ਜੋ ਕੁਝ ਸਿਰਜਿਆ ਇਹਨੂੰ ਛੱਡ ਕੇ ਭੱਜਣ ਦੀ ਗੱਲ ਨਹੀਂ, ਕਿ ਇਹਦੇ ਵਿੱਚ ਰਹਿ ਕੇ ਵੀ ਕਿਰਤ ਨੂੰ ਦੇਖ ਕੇ ਵੀ ਤੈਨੂੰ ਕਰਤਾ ਚੇਤਾ ਆਉਂਦਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਬਿਨ ਕਰਤਾਰ ਨਾ ਕਿਰਤਮ ਮਾਨੋ। ਆਦ ਜਿਹੜਾ ਸਭ ਦਾ ਮੁੱਢ ਹੈ, ਉਹਦਾ ਆਪਣਾ ਮੁੱਢ ਕੋਈ ਨਹੀਂ ਜੇ, ਉਹ ਸਭ ਦਾ ਮੁੱਢ ਹੈ। ਪਰਣਮੋ ਆਦ ਏਕੰਕਾਰਾ ਜਲ ਥਲ ਮਈਅਲ ਕੀਓ, ਪਸਾਰਾ ਕੌਣ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ ਓ। ਜਿਹੜਾ ਆਦ ਸਭ ਦਾ ਮੁੱਢ ਹੈ। ਸਾਹਿਬ ਕਹਿਣ ਲੱਗੇ ਅਜੋਨ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਨਮ ਮਰਨ ਵਿੱਚ ਨਹੀਂ, ਉਹ ਅਜੈ ਜਿਹਨੂੰ ਕੋਈ ਦੁਨੀਆਂ ਦੀ ਤਾਕਤ ਜਿੱਤ ਨਹੀਂ ਸਕਦੀ। ਸਾਹਿਬ ਕਹਿਣ ਲੱਗੇ ਅਵਨਾਸ਼ੀ, ਜਿਹਨੇ ਕਦੀ ਵੀ ਨਾਸ਼ ਨਹੀਂ ਹੋਣਾ, ਬਾਕੀ ਸਭ ਕੁਝ ਨਾਸ਼ ਹੈ ਪਰ ਉਹਨੇ ਕਦੀ ਨਾਸ਼ ਨਹੀਂ ਹੋਣਾ। ਕਹਿਣ ਲੱਗੇ ਤੇ ਪਰਮੇਸ਼ਰ ਜਾਣੋ, ਉਸ ਪਰਮਾਤਮਾ ਨੂੰ ਜਪ ਜਿਹੜਾ ਸਭ ਦਾ ਮੁੱਢ, ਸਾ ਜੂਨਾਂ ਤੋਂ ਰਹਿ, ਜਿਹਨੂੰ ਕੋਈ ਜਿੱਤ ਨਹੀਂ ਸਕਦਾ, ਜਿਹੜਾ ਅਵਨਾਸ਼ੀ ਹੈ। ਹੁਣ ਅੱਗੇ ਇੱਕ ਪ੍ਰਮਾਣ ਦਿੱਤਾ ਵਿਸ਼ਨੂੰ ਜੀ ਦਾ, ਕਹਿਣ ਲੱਗੇ ਕਹਾ ਭਇਓ ਜੋ ਆਨ ਜਗਤ ਮੈਂ, ਦਸਕ ਅਸੁਰ ਹਰ ਕਾਏ, ਅਧਿਕ ਪ੍ਰਪੰਚ ਦਿਖਾਏ, ਸਭਨ ਕਹਿ ਆਪੇ ਬ੍ਰਹਮ ਕਹਾਏ। ਸਮਝੀਏ, ਗੁਰੂ ਕਲਗੀਧਰ ਕਹਿੰਦੇ ਨੇ, ਕੋਈ ਕਹਿੰਦਾ ਮੈਂ ਵਿਸ਼ਨੂੰ ਨੂੰ ਪੂਜ ਰਿਹਾ, ਕਹਿੰਦੇ ਨੇ ਕੀ ਹੋਇਆ, ਜੇ ਇਸ ਸੰਸਾਰ ਤੇ ਆ ਕੇ ਦਸਕ ਦੈਂਤ ਉਹਨਾਂ ਮਾਰ ਦਿੱਤੇ ਤੇ ਪਰਤ ਕੇ ਪ੍ਰਪੰਚ ਇਹ ਕਰ ਲਿਆ ਕਿ ਪ੍ਰਪੰਚ ਅਡੰਬਰ ਕਰਕੇ ਦਿਖਾ ਦਿੱਤਾ, ਸਭ ਕੁਝ ਮੈਂ ਕਰਨ ਵਾਲਾ ਵਾਂ। ਸਾਹਿਬ ਕਹਿਣ ਲੱਗੇ ਗੱਲ ਸ਼ੋਭਦੀ ਨਹੀਂ, ਇਹ ਕੀਰਤਨ ਪੂਜਾ ਹੈ, ਦੇਵ ਪੂਜਾ, ਇਹ ਕੀਰਤਨ ਪੂਜਾ ਹੈ, ਕਰਤੇ ਦੀ ਨਹੀਂ। ਸਾਹਿਬ ਕਹਿੰਦੇ ਫਿਰ ਉਹਨੂੰ ਜਪ, ਜਿਹਦੇ ਕੋਲ ਇੰਨਾ ਕੁ ਤਾਕਤ ਹੈ ਉਹ ਕਰੇੜਾ ਬ੍ਰਹਮਾ ਤੇ ਕਰੋੜਾ ਵਿਸ਼ਨੇ ਪੈਦਾ ਕਰਕੇ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ। ਭੰਜਨ ਗੜਨ ਸਮਰੱਥ ਸਦਾ ਪ੍ਰਭ, ਜਿਹੜਾ ਭੰਨ ਵੀ ਸਕਦਾ ਤੇ ਜਿਹੜਾ ਬਣਾ ਵੀ ਸਕਦਾ, ਪਰ ਉਹ ਦੇਰ ਵੀ ਕੋਈ ਨੀ ਲਾਉਂਦਾ। ਸਾਹਿਬ ਕਿਰਪਾਲੂ ਨੇ ਤੇ ਬਾਣੀ ਵਿੱਚ ਕਿਹਾ, ਕੋਈ ਚੀਜ਼ ਬਣਾਈਏ ਨਾ, ਆ ਤਨ ਵੀ ਬਣਦਿਆਂ ਬਣਦਿਆਂ 6 ਮਹੀਨਿਆਂ ਚ ਸਾਰੀਆਂ ਗੰਢਾਂ ਪੂਰੀਆਂ ਹੁੰਦੀਆਂ ਨੇ। ਗੰਢੇਂਦਿਆਂ 6 ਮਹੀਨੇ ਲੱਗੇ ਇਹਨੂੰ ਬਣਾਉਂਦਿਆਂ। ਕੋਈ ਚੀਜ਼ ਬਣਾਈਏ, ਮਿੱਟੀ ਦਾ ਭਾਂਡਾ ਬਣਾਉਣਾ ਹੋਏ ਤੇ ਕਿੰਨਾ ਸਮਾਂ ਲੱਗਦਾ। ਹਰ ਚੀਜ਼ ਬਣਾਉਂਦਿਆਂ ਟਾਈਮ ਲੱਗਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਇੰਨਾ ਸਮਰੱਥ ਹੈ, ਅੱਖ ਚਮਕਣ ਵਿੱਚ ਕਰੋੜਾਂ ਬ੍ਰਹਿਮੰਡ ਬਣਾ ਵੀ ਦਿੰਦਾ, ਅੱਖ ਚਮਕਣ ਵਿੱਚ ਸਾਰਿਆਂ ਨੂੰ ਢਾ ਵੀ ਦਿੰਦਾ। ਹਰਨ ਭਰਨ ਜਾਂ ਕਾ ਨੇਤਰ ਫੋਰ, ਅੱਖ ਚਮਕਣ ਜਿਤਨਾ ਸਮਾਂ, ਜਿਹੜਾ ਭੰਨਦਾ ਵੀ ਖੈ, ਜਿਹੜਾ ਬਣਾਉਂਦਾ ਵੀ ਖੈ। ਸਮਰੱਥ ਸਦਾ ਪ੍ਰਭ, ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ। ਹੁਣ ਸਭ ਕੁਝ ਕਰਨ ਦੇ ਸਮਰੱਥ, ਆਪਾਂ ਕਹਿੰਦੇ ਹਾਂ ਜਦੋਂ ਬੰਦੇ ਦੇ ਸਾਹ ਨਿਕਲ ਜਾਣ, ਹੁਣ ਕੋਈ ਨੀ ਇਹਨੂੰ ਰੱਖ ਸਕਦਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨਾ ਸਮਰੱਥ ਹੈ, ਬੰਦੇ ਦੇ ਸਾਹ ਨਾ ਵੀ ਚੱਲਦੇ ਹੋਣ ਤਾਂ ਵੀ ਰੱਖ ਲੈਂਦਾ। ਜਿੱਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕੇ ਅਸਾਂ। ਜਿੰਨੇ ਜੀਵ ਨੇ ਉਹ ਸਾਹ ਲੈ ਕੇ ਜਿੰਦੇ ਨੇ। ਜੇ ਤੁਸੀਂ ਚਾਹੋ ਤਾਂ ਭਾਵ ਹੈ ਤਿੰਨ ਸਾਸ ਤੇ ਰੱਖ, ਉਹ ਸਮਰੱਥ ਹੈ। ਜਦੋਂ ਸਮਰੱਥ ਸ਼ਬਦ ਵਰਦੀ ਹੈ ਨਾ, ਫਿਰ ਇਹ ਨੀ ਕਹਿਣਾ ਚਾਹੀਦਾ ਕਿਵੇਂ ਹੋ ਸਕਦਾ, ਹੋ ਨੀ ਸਕਦਾ, ਕਿਉਂਕਿ ਇਹ ਭੁਲੇਖਾ ਹੈ ਨਾ। ਜਦੋਂ ਸਭ ਤੋਂ ਵੱਡੀ ਹੁਣ ਖੇਡ ਗੁਰਮਤ ਵਿੱਚ ਇਹੀ, ਇੱਕ ਤਾਂ ਉਹਨੇ ਸ਼ਰਧਾ ਵਾਲੇ ਜਿਹੜੇ ਸੱਤ ਬਚਨ ਜੋ ਬਾਬਾ ਕਹਿੰਦਾ ਕਰ ਸਕਦਾ। ਬੇਨਤੀ ਕਰਾਂ, ਅਕਲ ਨਾਲ ਗੁਰੂ ਨੂੰ ਮੰਨਣਾ, ਸੱਚੇ ਨੂੰ ਭਾਵਨਾ ਨਾ ਮੰਨਣਾ, ਜ਼ਮੀਨ ਅਸਮਾਨ ਦਾ ਅੰਤਰ ਹੈ। ਅਕਲ ਕਹਿੰਦੀ ਏ ਕਿੱਕਰ ਨੂੰ ਹਮੇਸ਼ਾ ਕੰਡੇ ਲੱਗਦੇ ਨੇ, ਭਾਵਨਾ ਕਹਿੰਦੀ ਏ ਜਿਹੜਾ ਕਹਿੰਦਾ ਪਿਆ ਉਹ ਕਿੱਕਰ ਨੂੰ ਮਠਿਆਈ ਵੀ ਲਾ ਲੈਂਦਾ। ਅਕਲ ਕਹਿੰਦੀ ਏ ਕਿ ਘਰ ਕਟੋਰੇ ਬੜੇ ਨੇ, ਭਾਵਨਾ ਕਹਿੰਦੀ ਹੁਕਮ ਕਰੋ ਮੈਂ ਹੁਣੇ ਕੱਢ ਕੇ ਲਿਆਉਂਦਾ। ਅਕਲ ਕਹਿੰਦੀ ਏ ਸਵੇਰੇ ਕੱਪੜੇ ਧੋਵਾਂਗੇ, ਸਵੇਰੇ ਸੂਰਜ ਨਹੀਂ ਚੜ੍ਹਨਾ, ਭਾਵਨਾ ਕਹਿੰਦੀ ਹੁਕਮ ਕਰੋ ਮੈਂ ਹੁਣੇ ਧੋ ਕੇ ਲਿਆਉਂਦਾ। ਫਰਕ ਹੈ ਨਾ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਸਮਰੱਥ ਹੈ, ਤੇ ਇਸ ਕਰਕੇ ਜਿਹੜਾ ਸਭ ਕੁਝ ਕਰਨ ਦੇ ਬਣਾਉਣ ਦੇ ਸਮਰੱਥ ਹੈ, ਉਹਦਾ ਮੁਕਾਬਲਾ ਕਿਵੇਂ ਕੋਈ ਦੇਵ ਕਰ ਸਕਦਾ। ਅੱਗੇ ਸ਼ਬਦ ਵਰਤੇ ਭਾਈ ਕਿ ਤਾਂ ਤੇ ਸਰਬ ਕਾਲ ਕੇ ਅਸ ਕੋ ਘਾਏ ਬਚਾਏ ਨਾ ਆਇਓ। ਸਰਬ ਕਾਲ ਦੇ ਕਿਰਪਾਨ ਨਾਲ ਉਹ ਦੇਵਤੇ ਵੀ ਨਹੀਂ ਬਚ ਸਕੇ, ਤੇ ਕਹਿਣ ਲੱਗੇ ਫਿਰ ਸਰਬ ਕਾਲ ਨੂੰ ਮੰਨੀਏ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਫਿਰ ਉਹਨੂੰ ਕਿਉਂ ਮੰਨੀਏ ਜਾਈ ਜਿਹੜੀ ਥੋੜੀ ਜਿਹੀ ਕੋਈ ਤਾਕਤ ਲੈ ਕੇ ਆ ਗਿਆ। ਹਜ਼ੂਰ ਨੇ ਅਖੀਰ ਵਿੱਚ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਭਾਈ ਕੈਸੇ ਤੋਹੇ ਤਾਰ ਹੈ ਸੁਣ ਜੜ, ਆਪ ਡੁੱਬਿਓ ਭਵ ਸਾਗਰ। ਜਿਹੜਾ ਆਪ ਭਵ ਸਾਗਰ ਵਿੱਚ ਡੁੱਬ ਗਿਆ ਜੜ ਦਰ ਤੇ ਮੂਰਖ, ਤੈਨੂੰ ਕਿਵੇਂ ਤਾਰ ਦੇਗਾ। ਜੇ ਤੂੰ ਤਰਨਾ ਹੈ ਨਾ, ਛੂਟੋ ਛੂਟੋ ਕਾਲ ਫਾਂਸ ਤੇ, ਤਬ ਹੀ ਗਉ ਸ਼ਰਨ ਜਗਤਾਗਰ। ਉਸ ਜਗਤ ਦੇ ਮਾਲਕ ਦੇ ਚਰਨਾਂ ਦੀ ਸ਼ਰਨ ਵੀ ਜਾ ਤੇ ਕਾਲ ਫਾਂਸ ਤੋਂ ਤੂੰ ਬਚ ਸਕੇਗਾ। ਆਓ ਗੁਰੂ ਕੇ ਸਿੱਖੋ, ਆਪਾਂ ਇੱਕ ਤੇ ਭਰੋਸਾ ਬਣਾ ਕੇ, ਇੱਕ ਓੰਕਾਰ ਤੇ, ਇੱਕ ਬਾਣੀ ਤੇ, ਇੱਕ ਸ਼ਬਦ ਤੇ, ਇੱਕ ਅੰਮ੍ਰਿਤ ਤੇ ਭਰੋਸਾ ਬਣਾ ਕੇ ਤੁਰਾਂਗੇ ਨਾ ਤੇ ਸਤਿਗੁਰੂ ਮੇਰ ਕਰਨਗੇ। ਬੜੀ ਸੋਹਣੀ ਗੱਲ ਕਹੀ ਸੀ ਇੱਕ ਸੱਜਣ ਨੇ, ਕਹਿ ਕੇ ਸਮਾਪਤੀ ਕਰਨਾ। ਉਹ ਕਹਿੰਦਾ ਸੀ ਫਕੀਰ ਬੜਿਆਂ ਦਰਾਂ ਤੇ ਗਿਆ, ਅੰਦਰ ਨੀ ਟਿਕਿਆ, ਤੇ ਮਾਈ ਕਰਦੀ ਪਈ ਸੀ, ਧਾਨ ਛੱਡਦੀ ਪਈ ਸੀ ਓਖਲੀ ਨਾਲ ਡੰਡੇ ਮਾਰ ਕੇ, ਉਹਦੀਆਂ ਚੂੜੀਆਂ ਛਣਕਣ। ਉਹ ਘੜੀ ਪਿੱਛੋਂ ਖੜਾਕ ਆਵੇ, ਉਹਨੇ ਚੂੜੀਆਂ ਲਾਣੀਆਂ ਸ਼ੁਰੂ ਕਰਤੀਆਂ, ਦੋ ਰਹਿ ਗਈਆਂ ਤਾਂ ਵੀ ਛਣਕੀ ਜਾਣ। ਉਹਨੇ ਇੱਕ ਰਹਿਣ ਦਿੱਤੀ ਤੇ ਫਿਰਤ ਕੇ ਡੰਡਾ ਮਾਰੇ ਤੇ ਆਵਾਜ਼ ਇੱਕ ਦੀ ਕਿੱਥੇ ਆਉਣੀ ਸੀ, ਆਵਾਜ਼ ਤਾਂ ਹਮੇਸ਼ਾ ਦੋ ਵਿੱਚ ਆਉਂਦੀ, ਇੱਕ ਤੋਂ ਕਿੱਥੋਂ ਆਉਣੀ। ਉਹਨੇ ਪਰਤ ਕੇ ਜਦੋਂ ਇੱਕ ਪਾਈ, ਕਹਿਣ ਲੱਗੀ ਲੈ ਬੇਬੇ ਹੁਣ ਕੋਈ ਨੀ ਆਵਾਜ਼ ਆਉਂਦੀ। ਮੰਗਣ ਆਇਆ ਫਕੀਰ ਮੱਥਾ ਟੇਕ ਕੇ, ਕਹਿੰਦਾ ਮਾਈ ਸਾਰੀ ਜ਼ਿੰਦਗੀ ਲੰਘ ਗਈ, ਪਤੇ ਦੀ ਗੱਲ ਅੱਜ ਪਤਾ ਲੱਗੀ। ਕਹਿਣ ਲੱਗਾ ਕਿਉਂ, ਤੂੰ ਕਿਉਂ ਚੁੱਕਿਆ। ਕਹਿੰਦਾ ਮੈਂ ਵੀ ਵੰਗਾਂ ਦੀ ਤਰ੍ਹਾਂ ਹੀ ਖਿੰਡਿਆ ਪਿਆ ਸਾਂ, ਇੱਕ ਵੰਗ ਰਹਿ ਜਾਏ ਤੇ ਇਹਦੀ ਆਵਾਜ਼ ਬੰਦ ਹੋ ਜਾਂਦੀ ਹੈ, ਜੇ ਮਣਾ ਇੱਕ ਤੇ ਟਿਕ ਜਾਏ ਤੇ ਅੰਦਰ ਦੇ ਪੁਰਨੇ ਵੀ ਬੰਦ ਹੋ ਜਾਂਦੇ, ਜੇ ਭਟਕਦੀ ਰਹਿਣਾ ਦੁਵੈਸ਼ ਵਿੱਚ ਦੁਬਦਾ ਵਿੱਚ ਫਿਰ ਟਿਕਾ ਕੀਤੇ। ਇਹਦੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।